महिमाय प्रिय पारा जा काल है उनकेन पारा देव देव राजन के राजा दीन दयाल गरीब नवाजा कहां बुद्ध प्रभ तुझ हमारी बरन सक महिमा जो तिहारी हम ना सगत कर सिवत तुम्हारी आप ले हो तुम कथा सुधारी सो कहो तल गुरु से भी है सहज सुभाय दर्शन परसे गुरु कै जन्म मरण दुख जाय दर्शन परसे गुरु कै जन्म मरण दुख जाय
सतनाम श्री वाहिगुरु साहिब जी बिलावल महला पहला गुरबचनी मन सहज ध्याने हर के रंग रता मन माने मनमुख परम भुले बौरने हर दिन क्यों रही है गुर शब्द पछाने बिन दर्शन कैसे जीवो मेरी माई हर दिन जियरा रह न सके खिन सतगुर बूझ बुझाई रहाओ मेरा प्रगसरा हो मरो दुखाली सास ग्रह जप अपने हर पाली सदब रागन हर नाम निहाली अब जाने गुरमुख हर नाली अकथ कथा कहिए गुर पाए प्रभ अगम गोचर दे दिखाए बिन गुर करणी क्या कार कमाए हमें मेट चला गुरु शब्द समाए मन मुख बिछड़े खोटी रास गुरमुख नाम मिले सावास हर कृपा तारी दासन दास जन नानक हर नाम तन रास बिलावल महला पहला गुरबचनी मन सहज ध्याने
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत्संग जीओ आप सर्वत संगतां जो भी माई पाई हर रोज नितनेम दे अनुसार श्यामां दे दीवान विच सतगुरु जी दी पावन हजूरी दा आनंद सब ते उत्तम हर की कथा दा रस लैण वास्ते सर्वत संगतां पहुंचियां हन। सतगुरु जी का मुबारक वचन है कि सद वलिहारी तिना मैं उन्हां तों सदा ही वलिहार कुर्बान जांदा हां सद वलिहारी तिना जे सुनते हरकत जे कथा सरवण करन सतगुरु कहिंदे ने मैं उन्हां तों वलिहार कुर्बान जांदा हां। सो ऐसी सतगुरु का इतिहास दी कथा पंथ दे महान विद्वान सिख जगत दे कोल उस वाहिगुरु परमेश्वर दी बख्शिश जिथे पंज ककार हन पंज वाणियां हन सत संतोख आदि पंज गुण हन उथे सिख जगत दे कोल पंज प्यारे गुरु स्वरूप ते पंज तख्त हन। उन्हां पंजां तख्तां दे विचों श्री हजूर साहिब दक्खण दी धरती विच सतगुरु दे पावन तख्त ते कथा दा आनंद बहुत लम्मा समा सिख संगतां नूं कथा दा अमृत पिआउण वाले गुरु प्यारे सिंह साहिब जी सत्कारे योग जिन्हां गुरमुख प्यारियां ने आप जी नूं इतिहास दी कथा सुनाई है यानी हरदीप सिंह जी जो गुरमुख रूप महापुरशां ने आप जी नूं इतिहास की उस घटना कि भाई राम कौर जी नूं जिस प्रकार वचन होया सतगुरु महाराज ने यह वचन शरीर त्यागण तों बाद भी उसी तरह निभाया। जदों भी बाबा राम कौर जी शिकार दे बहाने जंगल विच जांदे सतगुरु महाराज सच्चे पातशाह ने माता साहिब कौर जी नूं ते बाबा गुरबख्श सिंह जी नूं ਜਿਨ੍ਹਾਂ ਨੇ ਬਹੁਤਾ ਹੀ ਵਿਰਾਗ ਕੀਤਾ ਸਤਿਗੁਰੂ ਦੇ ਵਿਛੋੜੇ ਦਾ। ਦੋਨਾਂ ਨੂੰ ਇਹ ਵਚਨ ਸਨ ਕਿ ਤੁਹਾਡੇ ਦਰਸ਼ਨਾਂ ਵਿੱਚ ਕੋਈ ਵੀ ਫਰਕ ਨਹੀਂ ਪਏਗਾ। ਸਤਿਗੁਰੂ ਮਹਾਰਾਜ ਸੱਚਖੰਡ ਪਧਾਰ ਗਏ। ਮਾਤਾ ਸਾਹਿਬ ਕੌਰ ਜੋ ਪੰਜ ਸ਼ਸਤਰ ਲੈ ਕੇ ਆਏ ਸਨ ਦੱਖਣ ਦੀ ਧਰਤੀ ਚੋਂ ਦਿੱਲੀ, ਬਚਨ ਸੀ ਇਸ਼ਨਾਨ ਕਰਕੇ ਜਪਜੀ ਦਾ ਪਾਠ ਕਰਕੇ ਅਰਦਾਸ ਕਰਨੀ, ਇਹਨਾਂ ਸ਼ਸਤਰਾਂ ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਮਾਤਾ ਸਾਹਿਬ ਕੌਰ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਦੇ ਸਨ। ਇਹ ਨੇਮ ਇਸੇ ਤਰ੍ਹਾਂ ਹੀ ਨਿਭਦਾ ਗਿਆ। ਇਹੀ ਨਿਯਮ ਭਾਈ ਗੁਰਬਖਸ਼ ਸਿੰਘ ਜੀ ਦਾ ਸੀ। ਉਹ ਵੀ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਗੱਫਾ ਛਕਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਕਿ ਜੰਗਲ ਵਿੱਚ ਜਾਣਾ, ਅਰਦਾਸ ਕਰਨੀ ਇਕਾਂਤ ਵਿੱਚ ਖੜ ਕੇ, ਸਤਿਗੁਰੂ ਜੀ ਦਰਸ਼ਨ ਬਖਸ਼ਿਸ਼ ਕਰੋ। ਉਸੇ ਵੇਲੇ ਸਾਧ ਸਿੰਘ ਜੀ ਪ੍ਰਤੱਖ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭਾਈ ਗੁਰਬਖਸ਼ ਸਿੰਘ ਜੀ ਰਾਮ ਕੌਰ ਸਾਹਿਬ ਕਰਦੇ ਰਹੇ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਹਨ, ਸੋ ਉਹਨਾਂ ਦੀ ਰਸਭਿੰਨੀ ਕਥਾ, ਉਹਨਾਂ ਦੀ ਰਸਨਾ ਤੋਂ ਹੀ ਜਿਵੇਂ ਭਗੀਰਥ ਦੁਆਰਾ ਗੰਗਾ ਸੰਸਾਰ ਦੇ ਅੰਦਰ ਆਈ ਹੈ, ਤੇ ਗੁਰੂ ਸਾਹਿਬ ਜੀ ਦੇ ਜਸ ਦੀ ਗੰਗਾ ਜਿਹੜੀ ਹੈ ਭਾਈ ਰਾਮ ਕੌਰ ਜੀ ਦੀ ਰਸਨਾ ਤੋਂ ਹੀ ਸਾਧ ਸਿੰਘ ਜੀ ਸਾਨੂੰ ਪ੍ਰਾਪਤ ਹੋਈ। ਭਾਈ ਸੰਤੋਖ ਸਿੰਘ ਜੀ ਨੇ ਕੁਝ ਆਪਣੀ ਖੋਜ ਕੀਤੀ ਔਰ ਉਸੇ ਮੂਲ ਨੂੰ ਛੰਦਾਬੰਦੀ ਦੇ ਵਿੱਚ ਇਹ ਕੀਤਾ। ਬਾਬਾ ਆਲਾ ਸਿੰਘ ਜੀ ਦੀ ਸਪੁੱਤਰੀ ਬੀਬੀ ਪ੍ਰਧਾਨ ਜੋ ਟਿੱਕਾ ਸਰਦੂਲ ਤੋਂ ਛੋਟੀ ਸੀ, ਨਾ ਟਿੱਕਾ ਜੀ ਪਹਿਲਾਂ ਹੀ ਚੜ੍ਹਾਈ ਕਰ ਗਏ ਸੀ ਬਾਬਾ ਜੀ ਦੇ ਹੁੰਦੇ, ਤੇ ਉਹ ਸਰਦੂਲ ਸਿੰਘ ਜੀ ਦੀ ਭੈਣ ਟਿੱਕਾ ਸਰਦੂਲ ਸਿੰਘ ਦੀ ਤੇ ਬਾਬਾ ਆਲਾ ਸਿੰਘ ਦੀ ਪੁੱਤਰੀ ਭਾਈ ਸਾਹਿਬ ਜੀ ਦੇ ਖਾਨਦਾਨ ਵਿੱਚ ਵਿਆਹੀ ਝੰਡੇ ਕੇ ਰਵਿਦਾਸ। ਉਹ ਵਾਰਤਕ ਪੋਥੀ ਉੱਥੋਂ ਆਪਣੀ ਪੇਟੀ ਲਾਇਆ ਪਟਿਆਲੇ। ਜਦੋਂ ਭਾਈ ਵਾਹਿਗੁਰੂ ਭਾਈ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਪੂਰਾ ਕਰ ਦਿੱਤਾ ਸੀ ਇਹਨਾਂ ਨੇ ਬੂੜੀਆ ਰਿਆਸਤ ਜਮਨਾ ਦੇ ਕੰਢੇ ਤੇ, ਸਾਢੇ ਚਾਰ ਸਾਲ ਪਹਿਲਾਂ ਲਗਾਤਾਰ ਵਾਹਿਗੁਰੂ ਦਾ ਸਿਮਰਨ ਕੀਤਾ, ਅਰਦਾਸ ਕੀਤੀ ਕਿ ਉਤਨੀ ਦੇਰ ਤੱਕ ਕਲਮ ਨਹੀਂ ਚੁੱਕਣੀ ਜਿੰਨੀ ਦੇਰ ਤੱਕ ਪ੍ਰਤੱਖ ਦਰਸ਼ਨ ਨਾ ਹੋ ਜਾਣ, ਭਾਵੇਂ ਸਾਰਾ ਜਨਮ ਲੱਗੇ। ਸਾਢੇ ਚਾਰ ਸਾਲ ਬਾਅਦ ਭਾਈ ਸਾਹਿਬ ਨੂੰ ਪ੍ਰਤੱਖ ਦਰਸ਼ਨ ਹੋਏ ਸਤਿਗੁਰੂ ਜੀ ਦੇ, ਔਰ ਇਹ ਵਚਨ ਹੋਇਆ ਕਿ ਭਾਈ ਸੰਤੋਖ ਸਿੰਘ ਇੱਕ ਸੂਰਜ ਤੇ ਚੜ੍ਹਦੇ ਹੀ ਹੈ, ਇੱਕ ਸੂਰਜ ਤੇਰੀ ਕਲਮ ਤੋਂ ਚੜਾਉਣਾ ਗੁਰੂ ਦੇ ਪ੍ਰਤਾਪ ਦਾ, ਗੁਰੂ ਸਾਹਿਬਾਨਾਂ ਦਾ ਜਸ ਕਰਾਉਣਾ ਤੇਰੇ ਕੋਲੋਂ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਉਹ ਫਿਰ ਭਾਈ ਸੰਤੋਖ ਸਿੰਘ ਜੀ ਦੇ ਸਾਹਮਣੇ ਦਿੱਕਤ ਸੀ ਵੀ ਗੁਰੂ ਅੰਗਦ ਸਾਹਿਬ ਤੋਂ ਇਤਿਹਾਸ ਜਿਹੜਾ ਹੈ ਉਹ ਨਹੀਂ ਸੀ ਮਿਲ ਸਕਦਾ, ਜਨਮ ਸਾਖੀ ਦਾ ਇਤਿਹਾਸ ਸਾਹਮਣੇ ਸੀ, ਨਾਨਕ ਪ੍ਰਕਾਸ਼ ਬਣ ਗਿਆ। ਤੇ ਫਿਰ ਭਾਈ ਸਾਹਿਬ ਜੀ ਜਾਤ ਪਾਤ ਦੇ ਬੰਧਨ ਤੋੜ ਕੇ ਸਿੱਖ ਜਗਤ ਵਿੱਚ ਇਹ ਪਹਿਲੀ ਸ਼ਾਦੀ ਸੀ ਜੋ ਜਾਤੀ ਪਾਤੀ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਹੋਈ ਹੈ, ਤੇ ਭਾਈ ਸੰਤੋਖ ਸਿੰਘ ਜੀ ਗ੍ਰਿਸਤੀ ਹੋ ਕੇ ਫਿਰ ਰਾਜ ਕਵੀ ਮਹਾਰਾਜੇ ਪਟਿਆਲੇ ਦੇ ਰਹੇ। ਉੱਥੇ ਉਹ ਪੋਥੀ ਦੇ ਦਰਸ਼ਨ ਕੀਤੇ, ਉੱਥੋਂ ਭਾਈ ਉਦੇ ਸਿੰਘ ਕੈਂਥਲ ਵਾਲਾ ਮਹਾਰਾਜਾ ਭਾਈ ਸਾਹਿਬ ਨੂੰ ਮੰਗ ਕੇ ਲੈ ਗਿਆ ਕਿ ਰਾਜ ਕਵੀ ਮੈਨੂੰ ਚਾਹੀਦਾ ਹੈ, ਰਾਜਿਆਂ ਦਾ ਉਸ ਵਿੱਚ ਪਿਆਰ ਸੀ। ਉੱਥੇ ਫਿਰ ਭਾਈ ਸੰਤੋਖ ਸਿੰਘ ਨੂੰ ਪ੍ਰੇਰਣਾ ਕੀਤੀ, ਜਿਵੇਂ ਤੁਸੀਂ ਨਾਨਕ ਪ੍ਰਕਾਸ਼ ਬਣਾਇਆ ਹੈ ਇਉਂ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਾ ਇਤਿਹਾਸ ਬਣਾਓ। ਭਾਈ ਸਾਹਿਬ ਕਹਿੰਦੇ ਤੁਹਾਡੇ ਕਰਨ ਵਾਲਾ ਕਾਰਜ ਹੈ, ਇੱਕ ਤੁਸੀਂ ਜਾ ਕੇ ਉਹ ਪੋਥੀ ਲੈ ਆਓ ਜਿਹੜੀ ਵਾਰਤਕ ਪੋਥੀ ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖੀ, ਭਾਈ ਰਾਮ ਕੌਰ ਜੀ ਨੇ ਸਾਰਾ ਜੀਵਨ ਗੁਰੂ ਸਾਹਿਬਾਨਾਂ ਦਾ ਉਚਾਰਨ ਕੀਤਾ, ਉਹ ਵਾਰਤਕ ਸੀ ਸਾਧ ਸਿੰਘ ਜੀ। ਇਹ ਫਿਰ ਮਹਾਰਾਜਾ ਉਦੇ ਸਿੰਘ ਨੇ ਉਹ ਪੋਥੀ ਲੈ ਕੇ ਆਂਦੀ, ਭਾਈ ਸਾਹਿਬ ਨੇ ਉਹਦੇ ਆਧਾਰ ਤੇ ਛੰਦਾਬੰਦੀ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਬਣਾਇਆ। ਇਸ ਲਈ ਭਾਈ ਸਾਹਿਬ ਦੀ ਵਾਰ ਵਾਰ ਗੱਲ ਆਉਂਦੀ ਰਹਿੰਦੀ ਹੈ। ਭਾਈ ਰਾਮ ਕੌਰ ਜੀ ਦੀ ਉਹ ਵਿਚਾਰ ਆਪ ਜੀ ਨੂੰ ਸਿੰਘ ਸਾਹਿਬ ਜੀ ਸੁਣਾ ਰਹੇ ਸਨ। ਸਤਿਗੁਰੂ ਬਖਸ਼ਿਸ਼ ਕਰਨ ਆਓ, ਜਿਸ ਪ੍ਰਕਾਰ ਲੜੀਵਾਰ ਕਥਾ ਦਾ ਰਸ ਬਣਿਆ ਹੋਇਆ ਹੈ, ਇਤਿਹਾਸ ਦੀ ਕਥਾ ਦਾ ਵੀ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਕਥਾ, ਅੱਜ ਸਾਧ ਸਿੰਘ ਜੀ
ਜਿਹੜਾ ਯੁੱਗ ਚੱਲ ਰਿਹਾ ਹੈ ਇਹਨੂੰ ਵਿਗਿਆਨੀਆਂ ਦਾ ਯੁੱਗ ਵੀ ਕਹਿੰਦੇ ਆ, ਪਰ ਇਹਨੂੰ ਨਾਸਤਕਾਂ ਦਾ ਯੁੱਗ ਜੇ ਕਹਿ ਲਈਏ ਇਹ ਵੀ ਕੋਈ ਬਹੁਤੀ ਪਾਪ ਵਾਲੀ ਗੱਲ ਨਹੀਂ ਹੈ। ਨਾਸਤਕ ਭਾਵਨਾ ਵੱਧਦੀ ਜਾ ਰਹੀ ਹੈ ਦਿਨ ਪਰ ਦਿਨ, ਸ਼ਰਧਾ ਉੱਡਦੀ ਜਾ ਰਹੀ ਹੈ। ਅੱਜ ਸ਼ੰਕਾ ਗੁਰੂ ਸਾਹਿਬ ਦੀ ਕਿਰਤ ਤੇ ਵੀ ਹੋਣ ਲੱਗ ਪਈ, ਇਹ ਸਾਡੀ ਬਦਕਿਸਮਤੀ ਹੈ। ਸਾਧ ਸਿੰਘ ਜੀ, ਦਸਮ ਗ੍ਰੰਥ ਤੇ ਪਿੱਛੇ ਬੜਾ ਭਾਰੀ ਵਾਦ ਵਿਵਾਦ ਹੁੰਦਾ ਰਿਹਾ। ਉਹਨਾਂ ਦਿਨਾਂ ਦੇ ਅੰਦਰ ਇੱਕ PhD ਕਰਨ ਵਾਲਿਆਂ ਗੁਰਮੁਖਾਂ ਦਾ ਜਥਾ, 6 ਪ੍ਰੋਫੈਸਰ ਪ੍ਰਿੰਸੀਪਲ, ਵੱਡੀਆਂ ਵੱਡੀਆਂ ਡਿਗਰੀਆਂ ਵਾਲੇ, PhDਆਂ ਕੀਤੀਆਂ ਹੋਈਆਂ ਜਿਨ੍ਹਾਂ ਦੀਆਂ, ਉਹ BC ਦੇ ਵਿੱਚ ਉੱਥੇ ਪਹੁੰਚੇ ਹੋਏ ਸਨ। ਉਹਨਾਂ ਨੇ ਇੱਕ ਸੈਮੀਨਾਰ ਦੇ ਵਿੱਚ ਦਸਮ ਗ੍ਰੰਥ ਦੇ ਵਿਸ਼ੇ ਤੇ ਗੱਲ ਕਰਦਿਆਂ ਗੱਲ ਕਹਿ ਦਿੱਤੀ ਕਿ 75 ਨਾਟਕ ਜਿਹੜੀ ਬਾਣੀ ਹੈ ਇਹ ਵੀ ਗੁਰੂ ਕੀ ਨਹੀਂ। ਸਿੱਖ ਸੰਗਤਾਂ ਦੇ ਅੰਦਰ ਰੋਸ ਭਾਰੀ ਹੋ ਗਿਆ, ਤੇ ਇੰਨਾ ਰੋਸ ਹੋ ਗਿਆ ਕਿ ਪ੍ਰਬੰਧਕਾਂ ਨੂੰ ਰੇਡੀਓ ਤੇ ਆ ਕੇ ਮਾਫੀਆਂ ਮੰਗਣੀਆਂ ਪਈਆਂ ਜਿਨ੍ਹਾਂ ਨੇ ਸਮਾਗਮ ਕਰਾਇਆ ਸੀ। ਉਹ ਰੇਡੀਓ ਤੇ ਬੋਲੇ, ਮੈਂ ਉੱਥੇ ਜਿਹੜੇ ਪ੍ਰੇਮੀ ਦੇ ਘਰ ਠਹਿਰਿਆ ਹੋਇਆ ਸੀ, ਰੇਡੀਓ ਲੱਗਿਆ ਹੋਇਆ ਸੀ, ਰੇਡੀਓ ਦੇ ਵਿੱਚ ਹੀ ਉਹ ਫਿਰ ਬੋਲੇ ਵੀ ਜੇ ਕਿਤੇ ਇਹ ਆਵਾਜ਼ ਸੁਣਦੇ ਹੋਣ ਮੇਰਾ ਨਾਂ ਲੈ ਕੇ, ਵੀ ਉਹ ਰੇਡੀਓ ਤੇ ਆ ਕੇ ਸੰਗਤਾਂ ਨੂੰ ਕੁਝ ਸ਼ਾਂਤ ਕਰਨ। ਤੇ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ, ਉਹਨਾਂ ਦਾ ਨਾਂ ਲਿਆ ਕਿ ਅਸੀਂ ਇਹ ਬਹਿ ਕੇ ਫੈਸਲਾ ਕਰ ਲਿਆ ਕਿ ਪ੍ਰੋਫੈਸਰਾਂ ਦੇ ਵਿੱਚੋਂ 2 ਪ੍ਰੋਫੈਸਰ ਤੇ ਸੰਤ ਸਮਾਜ ਦੇ ਇਹਨਾਂ ਦੋਨਾਂ ਮਹਾਤਮਾ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਬਹਿ ਕੇ ਇਹਦਾ ਨਿਪਟਾਰਾ ਕਰਨ, ਤਾਂ ਕਿ ਸਿੱਖ ਸੰਗਤਾਂ ਵਿੱਚ ਇਹ ਬਹੁਤਾ ਕਿਤੇ ਵਿਵਾਦ ਜਿਹੜਾ ਹੈ ਕਿਤੇ ਹੋਰ ਹੀ ਰੰਗ ਨਾ ਲੈ ਆ। ਉਹੇ ਗੁਰੂ ਪਿਆਰੇ ਬਹਿ ਕੇ ਵਿਚਾਰ ਹੋਈ। ਬਾਬਾ ਹਰੀਆਂ ਬੇਲਾਂ ਵਾਲੇ, ਨਿਹਾਲ ਸਿੰਘ ਜੀ ਤੇ ਦਾਸ ਦਾ ਸਰੀਰ ਹਾਜ਼ਰ ਸੀ ਇਹਦਾ, ਜੋ ਅਸੀਂ ਕਿਹਾ ਉਹ ਵੀ ਰਿਕਾਰਡ ਹੈ, ਜੋ ਉਹਨਾਂ ਨੇ ਕਿਹਾ ਉਹ ਵੀ ਰਿਕਾਰਡ ਹੈ। ਇੱਥੇ ਤੱਕ ਨੇਰਗਰਦੀ ਆ ਗਈ। ਇਹ ਟੇਪ ਹੋਏ ਬੇਵਚਨ ਹੈ। ਉਹ ਕਹਿੰਦੇ ਨਾ ਅਸੀਂ ਜਾਪ ਸਾਹਿਬ ਨੂੰ ਮੰਨਦੇ ਹਾਂ, ਨਾ ਸਵਈਆਂ ਨੂੰ, ਤੇ ਨਾ ਹੀ ਚੌਪੀ ਸਾਹਿਬ ਨੂੰ, ਕੰਮ ਹੀ ਨਿਬੇੜ ਦਿੰਦਾ। ਇਹ ਟੇਪ ਹੋਇਆ ਦਸਮ ਗ੍ਰੰਥ ਇੱਕ ਤਾਂ ਗੱਲ ਹੀ ਛੱਡ ਦਿਓ। ਉਹ ਕਹਿੰਦੇ 5 ਬਾਣੀਆਂ ਚ ਫਿਰ ਮੈਂ ਇੱਕ ਗੱਲ ਕਹੀ, ਮੈਂ ਹਰੀਆਂ ਵੇਲਾਂ ਨੇ ਕਿਹਾ, ਮੈਂ ਕਿਹਾ ਜੀ ਇੱਕ ਮਿੰਟ ਠਹਿਰ ਦਿਓ, ਵੀ ਵਕੀਲਾਂ ਵਾਲੀ ਘੁੰਡੀ ਹੈ ਇੱਥੇ, ਇੱਕ ਮਾੜੀ ਜੀ ਮੈਨੂੰ ਪੁੱਛ ਲੈਣ ਦਿਓ। ਬਾਬਾ ਜੀ ਬਹੁਤਾ ਟਾਈਮ ਲੈਂਦੇ ਸੀ, ਬੜੇ ਭਾਵਕ ਹੋਏ ਉਸ ਸਨ, ਪਰ ਗੱਲਾਂ ਵੀ ਬੜੀਆਂ ਸੋਹਣੀਆਂ ਕੀਤੀਆਂ ਉਹਨਾਂ ਨੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਗੁਰਮੁਖ ਪਿਆਰਿਆ, ਮੈਨੂੰ ਇੱਕ ਗੱਲ ਦੱਸੀ, ਤੂੰ ਅੰਮ੍ਰਿਤ ਛਕਿਆ? ਕਹਿੰਦਾ ਹਾਂਜੀ ਛਕਿਆ। ਕਿੰਨੀ ਕੁ ਦੇਰ ਹੋ ਗਈ? ਮੈਂ ਗੱਲ ਹੋਰ ਪਾਸੇ ਤੋਂ ਸ਼ੁਰੂ ਕਰ ਲਈ, ਉਹ ਭੁੱਲ ਗਿਆ ਵੀ ਕੀ ਕਿਹਾ ਸੀ ਉਹਨੇ। ਕਹਿੰਦਾ ਜੀ ਬੜੀ ਦੇਰ ਹੋ ਗਈ। ਮੈਂ ਕਿਹਾ ਜੀ ਜਦੋਂ ਤੁਸੀਂ ਅੰਮ੍ਰਿਤ ਛਕਿਆ ਸੀ, ਅੰਮ੍ਰਿਤ ਤਿਆਰ ਕਰਨ ਵਾਲਿਆਂ ਨੇ ਬਾਣੀਆਂ ਕਿੰਨੀਆਂ ਪੜੀਆਂ ਸੀ ਉਹ ਕਾਹਲੀ ਚ? ਕਹਿੰਦੇ ਜੀ 5 ਪੜੀਆਂ ਸੀ, ਕਾਹਲੀ ਚ ਕਹਿ ਬੈਠੇ। ਮੈਂ ਕਿਹਾ ਜੀ ਜਦੋਂ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜੇ, ਉਦੋਂ ਤਾਂ 3 ਬਾਣੀਆਂ ਵੀ ਦਸਮ ਦੀਆਂ ਪੜੀਆਂ ਗਈਆਂ, ਉਹ ਅੰਮ੍ਰਿਤ ਛਕਿਆ। ਜਿਹੜੀ ਰਸਨਾ ਦੁਆਰਾ ਛਕਿਆ, ਤੇ ਇਸ ਰਸਨਾ ਦੇ ਨਾਲ ਅੱਜ ਤੁਸੀਂ ਉਸ ਆਪਣੀ ਮਾਂ ਦਾ ਬਾਣੀ, ਸਾਡੀ ਮਾਂ ਹੈ, ਪਿਓ ਵੀ ਹੈ। ਬੱਚਾ ਜਿੱਥੋਂ ਜਨਮ ਲੈਂਦਾ ਹੈ ਉਹ ਮਾਂ ਹੈ, ਤੇ ਬਾਣੀ ਦੇ ਵਿੱਚੋਂ ਸਾਡਾ ਜਨਮ ਹੋਇਆ। ਪਹਿਲਾਂ ਪਾਣੀ ਸੀ, ਪਾਣੀ ਤੇ ਬਾਣੀ ਪੜੀ ਗਈ, ਬਾਣੀ ਚ ਅੰਮ੍ਰਿਤ ਹੈ, ਉਹ ਅੰਮ੍ਰਿਤ ਪਾਣੀ ਵਿੱਚ ਚਲਾ ਗਿਆ, ਤੇ ਪਾਣੀ ਪਾਣੀਆਂ ਰਹਿ ਗਿਆ, ਅੰਮ੍ਰਿਤ ਬਣ ਗਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਵੀ ਉਸ ਰਸਨਾ ਦੇ ਨਾਲ ਆਪਣੀ ਮਾਂ ਦਾ ਨਿਰਾਦਰ ਕਰਦੇ ਹੋ, ਇਹ ਬੜੀ ਬੇਇਨਸਾਫੀ ਦੀ ਗੱਲ ਹੈ। ਤੇ ਉਦੋਂ ਜੇ ਬਾਣੀਆਂ ਇਹ ਗੁਰੂ ਸਾਹਿਬ ਦੀਆਂ ਨਹੀਂ, ਤੁਸੀਂ ਨਹੀਂ ਸੀ ਮੰਨਦੇ, ਤੁਸੀਂ ਪੰਜਾਬ ਪਿਆਰਿਆਂ ਨੂੰ ਕਹਿ ਦੇਣਾ ਸੀ ਮੈਂ ਤੇ ਅੰਮ੍ਰਿਤ ਉੱਥੇ ਛਕੂੰਗਾ ਜਿੱਥੇ 2 ਬਾਣੀਆਂ ਪੜਨਗੇ, ਇਹ 5 ਬਾਣੀਆਂ ਵਾਲਾ ਅੰਮ੍ਰਿਤ ਕਿਉਂ ਛਕਣਾ ਸੀ? ਇਹਦਾ ਜਵਾਬ ਇਹ ਕਿਹਾ ਜਾਏ ਜਿਹੜਾ ਤੁਸੀਂ ਸੋਚੋਗੇ ਵੀ ਕੀ ਅਕਲ ਵਾਲਿਆਂ ਦਾ ਜਵਾਬ ਹੈ। ਕਹਿੰਦਾ ਜੀ ਉਦੋਂ ਮੈਨੂੰ ਇੰਨੀ ਸੋਝੀ ਨਹੀਂ ਸੀ, ਜਿਹੜੀ ਹੁਣ ਸੋਝੀ ਜ਼ਿਆਦਾ ਆਈ ਹੈ, ਇਹ ਇਸੇ ਤਰ੍ਹਾਂ ਕੈਸਟ ਹੋਈ ਹੈ। ਕਹਿੰਦਾ ਉਦੋਂ ਮੈਨੂੰ ਸੋਝੀ ਨਹੀਂ ਸੀ। ਇਹ ਸੋਝੀਆਂ ਵਾਲਿਆਂ ਤੋਂ ਵਾਹਿਗੁਰੂ ਬਚਾ ਹੀ ਲਵੇ ਆਪਾਂ ਨੂੰ। ਇਹ ਥੋੜੀ ਬਹੁਤ ਸਿੱਖੀ ਬਚੀ ਹੈ, ਇਹ ਮਹਾਂਪੁਰਸ਼ਾਂ ਦਾ ਪ੍ਰਤਾਪ ਹੈ ਬੰਦਗੀ ਵਾਲਿਆਂ ਦਾ, ਤੇ ਜਿਨ੍ਹਾਂ ਨੂੰ ਅੱਜ ਭੰਡਣ ਤੋਂ ਬਿਨਾਂ ਪ੍ਰਚਾਰ ਕੇ ਨਹੀਂ ਸਮਝਿਆ ਜਾਂਦਾ, ਨਾਸਤਕ ਟੋਲਾ, ਉਹਨਾਂ ਦੀ ਭੰਡੀ ਕਰਨ ਨੂੰ ਹੀ ਗੁਰਮਤਿ ਦਾ ਪ੍ਰਚਾਰ ਸਮਝ ਬੈਠਾ। ਜਦੋਂ ਗੁਰਬਾਣੀ ਪੜ੍ਹਦੇ ਹਾਂ ਥਾਂ ਥਾਂ ਤੇ ਰੱਬ ਦਾ ਔਰ ਰੱਬ ਦੇ ਪਿਆਰਿਆਂ ਦਾ ਹੀ ਜ਼ਿਕਰ ਹੈ, ਉਹ ਗੱਲ ਹੀ ਕੋਈ ਨਹੀਂ। ਗੁਰੂ ਕਿਰਪਾ ਕਰਿਆ, ਉਹ ਬਾਣੀ ਪੜ੍ਹਨ ਤੋਂ, ਅਰਥ ਵਿਚਾਰਨ ਤੋਂ ਸਾਨੂੰ ਭਾਵਨਾ ਪੈਦਾ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਕਥਾ ਦੇ ਸਾਧ ਸਿੰਘ ਜੀ ਜਿਹੜੇ ਅੱਖਰ ਹਨ, ਗੁਰਮੁਖੀ ਲਿਪੀ ਪੰਜਾਬੀ ਵਰਨ ਵਾਲਾ ਜਿਹੜੀ ਹੈ, ਇਹਦੇ 35 ਅੱਖਰਾਂ ਦੇ ਵਿੱਚੋਂ 2 ਅੱਖਰਾਂ ਦੇ ਸੁਮੇਲ ਤੋਂ ਕਥਾ ਬਣਦਾ। ਪਹਿਲਾ ਅੱਖਰ ਹੈ ਕੱਕਾ, ਤੇ ਦੂਜਾ ਅੱਖਰ ਹੈ ਥੱਥਾ, ਮਾਤਰਾ ਲਾ ਕੇ ਇਹਨੂੰ ਕਥਾ ਕਹਿੰਦੇ ਆਪਾਂ। ਜਿਹੜਾ ਕੱਕਾ ਅੱਖਰ ਹੈ ਸਾਧ ਸਿੰਘ ਜੀ, ਇਹਦਾ ਔਰ ਥੱਥੇ ਦਾ ਸੁਮੇਲ ਕੀਤਾ, ਇਹ ਛੇਵਾਂ ਅੱਖਰ ਹੈ, ਥੱਥਾ ਵਾਹੀਵਾਂ ਅੱਖਰ ਹੈ, ਮਾਤਰਾ ਲਾ ਕੇ ਬਣਾਇਆ ਕਥਾ। ਜੇ ਕਥਾ ਦੇ ਅਰਥਾਂ ਨੂੰ ਸਮਝਣਾ ਕਿ ਕਥਾ ਦੀ ਪਰਿਭਾਸ਼ਾ ਕੀ ਹੁੰਦੀ ਹੈ, ਤਾਂ ਕਾ ਦਾ ਅਰਥ ਹੈ ਪ੍ਰਕਾਸ਼, ਕਾ ਦਾ ਅਰਥ ਹੈ ਰੋਸ਼ਨੀ, ਤੇ ਕਾ ਦਾ ਅਰਥ ਹੈ ਸ਼ਬਦ, ਕਾ ਦਾ ਅਰਥ ਹੈ ਧੁਨ, ਤੇ ਥੱਥੇ ਦਾ ਅੱਖਰ ਦਾ ਅਰਥ ਹੈ ਥਾਂ, ਟਿਕਾਣਾ, ਜਗ੍ਹਾ। ਜਿਹੜੇ ਟਿਕਾਣੇ ਜਿਸ ਜਗ੍ਹਾ ਸ਼ਰੀਰ ਚੋਂ ਉਸ ਸੁਝਾਰ ਹੁੰਦਾ ਹੋਵੇ, ਉਹਨੂੰ ਸਾਧ ਸਿੰਘ ਜੀ ਕਥਾ ਕਹਿੰਦੇ ਹੈ। ਇਹ ਕਥਾ ਦੇ ਅੱਖਰਾਂ ਦਾ ਅਰਥ ਬਣਦਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਵਿਲਾਵਲ ਰਾਗ ਦੇ ਅੰਦਰ 796 ਅੰਗ ਤੇ ਗੁਰੂ ਨਾਨਕ ਮਹਾਰਾਜ ਦਾ ਅੰਮ੍ਰਿਤ ਵਚਨ ਸੁਣੋ, ਜੋ ਆਪਣੇ ਹਿਰਦਿਆਂ ਨੂੰ ਤਪਦਿਆਂ ਨੂੰ ਠਾਰਨ ਵਾਲੇ ਵਚਨ ਹਨ ਸਤਿਗੁਰੂ ਦੇ। ਸਤਿਗੁਰੂ ਦਾ ਸਾਕਸ਼ਾਤ ਇਹ ਸਰੂਪ ਹੈ ਸਾਧ ਸਿੰਘ ਜੀ। ਸਤਿਗੁਰੂ ਮਹਾਰਾਜ ਦੇ ਬਾਣੀ ਦੇ ਅੱਖਰ ਅੱਖਰ ਨੂੰ ਗੁਰੂ ਸਰੂਪ ਜਾਣਨਾ ਚਾਹੀਦਾ ਹੈ। ਪਰ ਗੁਰੂ ਸਰੂਪ ਹੈ, ਇਹ ਨਹੀਂ ਇਕੱਲਾ ਜਾਣਨਾ ਹੀ ਹੈ, ਕੋਈ ਕਹਿਣ ਮਾਤਰ ਨਹੀਂ ਗੱਲ। ਸਤਿਗੁਰੂ ਦੇ ਵਚਨ ਹੀ ਸਤਿਗੁਰੂ ਦਾ ਸਰੂਪ ਹਨ, ਤੇ ਅਸੀਂ ਜਿੰਨਾ ਇਹਨਾਂ ਵਚਨਾਂ ਦਾ ਪਾਠ ਕਰਨ ਤੇ ਜ਼ੋਰ ਲਾਇਆ ਹੈ, ਉਹਨਾਂ ਇਹਨਾਂ ਵਚਨਾਂ ਨੂੰ ਸਮਝਣ ਤੇ ਜ਼ੋਰ ਨਹੀਂ ਸੀ ਲਾਇਆ। ਸੋ ਆਓ ਸਤਿਗੁਰੂ ਬਖਸ਼ਿਸ਼ ਕਰਨ, ਮਨ ਗਿਰਤੀਆਂ ਇਕਾਗਰ ਕਰੋ, ਸੁਣੋ ਜੀ
ਗੁਰ ਬਚਨੀ ਮਨ ਸਹਿਜ ਧਿਆਨੇ।
ਹਾਂਜੀ, ਗੁਰੂ ਦਾ ਵਚਨ, ਗੁਰੂ ਦਾ ਵਚਨ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਇਹ ਗੁਰੂ ਦੇ ਵਚਨ ਹਨ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਵਚਨੀ, ਜੇ ਗੁਰੂ ਦੇ ਵਚਨਾਂ ਨੂੰ ਤੂੰ ਗੁਰੂ ਦੇ ਉਪਦੇਸ਼ ਨੂੰ ਕਮਾਵੇਂ, ਤਾਂ ਜਿਹੜਾ ਮਨ ਤੇਰਾ ਠਹਿਰਦਾ ਹੀ ਨਹੀਂ ਹੈ ਕਦੇ, ਤੂੰ ਯਤਨ ਕਰਦਾ ਪਰ ਮਨ ਠਹਿਰਦਾ ਨਹੀਂ। ਜੇ ਤੂੰ ਗੁਰੂ ਦੇ ਉਪਦੇਸ਼ ਤੇ ਸ਼ਰਧਾ ਧਾਰ ਕੇ ਗੁਰੂ ਦੇ ਉਪਦੇਸ਼ ਨੂੰ ਕਮਾਵੇਂ, ਮਨ ਸਹਿਜ ਧਿਆਨੇ, ਤੈਨੂੰ ਜ਼ੋਰ ਹੀ ਲਾਉਣ ਦੀ ਲੋੜ ਨਹੀਂ। ਸਹਿਜੇ ਦਾ ਅਰਥ ਹੈ ਬਿਨਾਂ ਯਤਨ ਤੋਂ। ਸਹਿਜ ਗਿਆਨ ਨੂੰ ਵੀ ਕਹਿੰਦੇ ਨੇ, ਸਹਿਜ ਚੌਥੇ ਪਦ ਨੂੰ ਵੀ ਕਹਿੰਦੇ ਨੇ, ਜਥਾ ਪ੍ਰਕਰਨ ਤਥਾ ਅਰਥ। ਸਹਿਜੇ ਨਿਰਯਤਨ ਹੀ ਤੇਰਾ ਮਨ ਧਿਆਨ ਰੂਪ ਹੋ ਜਾਏਗਾ, ਧਿਆਨੀ ਹੋ ਜਾਏਗਾ, ਧਿਆਉਣ ਵਾਲਾ ਹੋ ਜਾਏਗਾ। ਐਸ ਵੇਲੇ ਸਿਮਰਨ ਕਰਦਿਆਂ ਤੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ, ਤੇ ਸਿਮਰਨ ਕਰਦਿਆਂ ਇੱਕ ਵੱਡੀ ਭਾਰੀ ਦਿੱਕਤ ਹੈ ਅਭਿਆਸੀ ਦੇ ਸਾਹਮਣੇ ਕਿ ਧਿਆਨ ਕਿਸੇ ਹੋਰ ਪਾਸੇ ਚਲੇ ਜਾਣਾ। ਇਹ ਵਸ ਥੋੜੀ ਹੈ ਸਾਡੇ, ਧਿਆਨ ਨਿਕਲ ਜਾਂਦਾ। ਕਹਿੰਦੇ ਜੇ ਸਤਿਗੁਰੂ ਦੀ ਅੰਮ੍ਰਿਤ ਜਿਹੜੇ ਵਚਨ ਹਨ ਉਹਨਾਂ ਦੁਆਰਾ, ਕਹਿੰਦੇ ਸਹਿਜ ਧਿਆਨੇ ਨਿਰਯਤਨ ਹੀ ਫਿਰ ਤੋਂ ਧਿਆਨ ਦੇ ਵਿੱਚ ਜੁੜ ਜਾਏਗਾ। ਇਹ ਗੁਰਬਾਣੀ ਦੁਆਰਾ ਹੀ ਸੰਭਵ ਹੈ, ਗੁਰਬਾਣੀ ਤੋਂ ਬਿਨਾਂ ਐਸਾ ਹੋ ਨਹੀਂ ਸਕਣਾ। ਇਸ ਕਰਕੇ ਕਹਿੰਦੇ ਹਨ ਜੀ
ਹਰਕੇ ਰੰਗ ਰਤਾ ਮਨ ਮਾਨੇ।
ਪਰ ਜਿਸ ਵੇਲੇ ਤੇਰਾ ਮਨ ਮਾਨੇ, ਤੇਰਾ ਜਿਹੜਾ ਮਨ ਹੈ ਗੁਰੂ ਦੇ ਉਪਦੇਸ਼ ਨੂੰ ਮੰਨ ਲਵੇ, ਤਾਂ ਮੰਨੇ ਕੀ ਗਤ ਕਹੀ ਨਾ ਜਾਏ। ਕਹੋ ਕਬੀਰ ਅਬ ਜਾਣਿਆ, ਜਦੋਂ ਜਾਣ ਲਿਆ ਉਸ ਨੂੰ, ਮਨ ਮਾਨਿਆ ਤਾਂ ਹਰ ਜਾਣਿਆ। ਜੇ ਮਨੇ ਨਹੀਂ ਮੰਨਿਆ, ਇਹ ਮਨ ਦਾ ਸੁਭਾਅ ਹੈ, ਕਰਨਾ ਚਾਹੇ ਉਹੀ ਕਰਦਾ, ਕਿਸੇ ਦੇ ਕਹਿਣ ਨਾਲ ਇਹਨੂੰ ਕੋਈ ਫਰਕ ਨਹੀਂ ਪੈਂਦਾ। ਉਂਝੋ ਹਾਂ ਹੂੰ ਕਰ ਦੂਗਾ ਵੀ ਠੀਕ ਹੈ ਜੀ ਤੁਸੀਂ ਠੀਕ ਕਹਿ ਰਹੇ ਹੋ, ਪਰ ਕਰੂਗਾ ਉਹ ਜਿਹੜੇ ਕਰਨਾ ਚਾਹੁੰਦਾ। ਇਹ ਉੱਥੇ ਹੀ ਦੇਖਦਾ ਜਿੱਥੇ ਦੇਖਣਾ ਚਾਹੁੰਦਾ, ਉਹੀ ਸੁਣਦਾ ਜੋ ਸੁਣਨਾ ਚਾਹੁੰਦਾ। ਇਸ ਕਰਕੇ ਜਦੋਂ ਮਨ ਮੰਨ ਗਿਆ, ਮਨ ਦਾ ਅਰਥ ਮੰਤਰ ਵੀ ਹੈ, ਗੁਰੂ ਦੇ ਮੰਤਰ ਤੇ ਗੁਰੂ ਦੇ ਉਪਦੇਸ਼ ਤੇ ਮਨ ਜਦੋਂ ਮੰਨ ਗਿਆ, ਕਹਿੰਦੇ ਫਿਰ ਕੀ ਹੋਏਗਾ? ਹਰ ਕੈ ਰੰਗ ਰਤਾ, ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਤਦਾਕਾਰ ਹੋ ਜਾਊਗਾ, ਐਨ ਰੰਗਿਆ ਜਾਊਗਾ, ਭਿੱਜ ਜਾਊਗਾ ਪ੍ਰੇਮ ਦੇ ਵਿੱਚ। ਇਹ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਐਸਾ ਹੋਏਗਾ।
ਮਨਮੁਖ ਪਰਮ ਭੁੱਲੇ ਬਹੁਰਾਨੇ,
ਜਿਹੜੇ ਹਨ ਮਨਮੁਖ। ਮਨਮੁਖ ਕਿਹਨੂੰ ਕਹਿੰਦੇ ਹੈ? ਗੁਰਮੁਖ ਤੇ ਮਨਮੁਖ ਦੋ ਸ਼ਬਦਾਂ ਦਾ ਵਾਰ ਵਾਰ ਬਾਣੀ ਚ ਜ਼ਿਕਰ ਹੁੰਦਾ। ਮੁਖ ਦਾ ਅਰਥ ਹੈ ਮੁਖੀ, ਆਗੂ, ਤੇ ਮੁਖੀ ਉਹ ਹੁੰਦਾ, ਇੱਕ ਮੁਖੀ ਹੁੰਦਾ, ਮੁਖ ਹੁੰਦਾ, ਬਾਕੀ ਪਾਛੂ ਹੁੰਦੇ ਨੇ। ਉਹਨੂੰ ਮੂਹਰੇ ਕਰਕੇ ਤੇ ਉਹਦੇ ਪਿੱਛੇ ਚੱਲਦੇ ਆ, ਜੋ ਕਹੇ ਉਹ ਵਚਨ ਮੰਨਦੇ ਆ, ਆਗੂ ਬਣਾ ਲਿਆ। ਇੱਕ ਲੋਕ ਉਹ ਹਨ ਜਿਨ੍ਹਾਂ ਨੇ ਮਨ ਨੂੰ ਆਗੂ ਬਣਾਇਆ ਹੋਇਆ, ਜੋ ਮਨ ਆਖਦਾ ਉਹੀ ਕਰਨਾ। ਜੇ ਮਨ ਨੇ ਕਹਿਤਾ ਗੁਰਦੁਆਰੇ ਚੱਲਣਾ ਤਾਂ ਗੁਰਦੁਆਰੇ ਚਲੇ ਜਾਣਾ, ਜੇ ਮਨ ਨੇ ਕਹਿਤਾ ਠੇਕੇ ਨੂੰ ਚੱਲਣਾ ਤਾਂ ਠੇਕੇ ਨੂੰ ਚਲੇ ਜਾਣਾ, ਕਿਉਂਕਿ ਮਨਮੁਖ ਨਾ ਮੁਖ ਮੁਖੀ ਤਾਂ ਮਨ ਹੋ ਗਿਆ ਨਾ। ਮਨ ਕੇ ਮਤੇ ਨਾ ਚੱਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ। ਇਸ ਕਰਕੇ ਮਨ ਕੀ ਮਤ ਤਿਆਗੋ ਹਰ ਜਨ, ਸਤਿਗੁਰੂ ਕਹਿੰਦੇ ਨੇ ਇਹ ਤਿਆਗ ਦਿਓ। ਮਨ ਦੀ ਮਤ ਤਿਆਗ ਕੇ ਕੀ ਕਰਨਾ? ਸੁਣੀਏ ਉਪਦੇਸ਼। ਮਨ ਕੀ ਮਤ ਤਿਆਗੀ ਹੈ, ਸੁਣੀਏ ਉਪਦੇਸ਼। ਗੁਰ ਕੀ ਮਤ ਜੀ ਆਈ ਕਾਰ, ਗੁਰ ਕੀ ਮਤ ਤੋਂ ਲੇਹ ਆਨੇ। ਗੁਰੂ ਦੀ ਮਤ ਵਿੱਚ ਕੀ ਹੈ? ਭਗਤੀ, ਨਾਮ। ਤੇ ਨਾਮ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਰਹੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਭਗਤ ਬਿਨਾਂ ਬਲ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ ਭਗਤੀ ਤੋਂ ਬਿਨਾਂ। ਤੇ ਇਸ ਕਰਕੇ ਮਨਮੁਖ ਲੋਕ ਜਿਹੜੇ ਮਨ ਦੇ ਆਖੇ ਲੱਗਣ, ਤੇ ਗੁਰਮੁਖ ਕੌਣ? ਜਿਹੜੇ ਗੁਰੂ ਨੂੰ ਮੁੱਖ ਬਣਾ ਕੇ ਜੋ ਗੁਰੂ ਕਹਿ ਰਿਹਾ ਉਹ ਕਰਨ। ਇਸ ਕਰਕੇ ਭਾਈ ਗੁਰਮੁਖ ਤੇ ਮਨਮੁਖ ਦਾ, ਮਨਮੁਖ ਜਿਹੜੇ ਨੇ ਭਰਮ ਦੇ ਵਿੱਚ ਭੁੱਲੇ ਹੋਏ ਨੇ, ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ। ਮਿਰਗ ਜਿਹੜਾ ਤਨ ਸੁਗੰਧ ਉਹ ਲੱਭਦਾ ਕਿੱਥੇ? ਢੂੰਡੇ ਪਰਦੇਸ਼। ਜਿਉਂ ਝਾੜ ਮਿਰਗ ਭਾਲੇ, ਝਾੜਾਂ ਦੇ ਵਿੱਚ ਤਾਂ ਕਸਤੂਰੀ ਨਹੀਂ ਹੈ, ਉੱਥੇ ਤਾਂ ਆਪਣਾ ਮੂੰਹ ਮੱਥਾ ਬਣਾਉਂਦਾ, ਉਹਦੇ ਕੰਡਿਆਲੀਆਂ ਝਾੜੀਆਂ ਦੇ ਵਿੱਚ ਖੂਨ ਕਢਾ ਲੈਂਦਾ, ਕੰਨ ਪਾਟ ਜਾਂਦੇ ਨੇ, ਮੁੱਖ ਪਾਟ ਜਾਂਦਾ, ਖੂਨ ਵਗਦਾ, ਪਰ ਉਹਨੂੰ ਭਰਮ ਪੈ ਗਿਆ ਵੀ ਕਸਤੂਰੀ ਹੈ ਇੱਥੇ। ਤਨ ਸੁਗੰਧ ਇਹ ਕਸਤੂਰੀ ਦਾ ਨਾਪਾ ਜਿਹੜਾ ਗੁਰੂ ਪਿਆਰਿਓ, ਇਹ ਧੁਨੀ ਦੇ ਵਿੱਚ ਇਸ ਥਾਂ ਤੇ ਪੈਦਾ ਹੁੰਦਾ ਕਦੋਂ? ਇੱਕ ਨਸਲ ਹੈ ਮਿਰਗਾਂ ਦੀ, ਬਰਫਾਨੀ ਪਹਾੜੀ ਦੇ ਵਿੱਚ, ਆਪਣੀ ਇੰਡੀਆ ਦੇ ਵਿੱਚ ਤਾਂ ਹੇਮਕੁੰਡ ਸਾਹਿਬ ਵਾਲੇ ਪਾਸੇ ਇਹ ਹਰਨ ਪਾਏ ਰਹੇ ਹੈ, ਠੰਡੇ ਥਾਂ ਤੇ ਰਹਿੰਦੇ ਹੈ, ਛੋਟਾ ਜਿਹਾ ਕੱਦ ਹੈ। ਕਸਤੂਰੇ ਮਿਰਗ ਦਾ ਇੰਨਾ ਦਿਮਾਗ ਦੀ ਟੈਨਸ਼ਨ ਹੈ, ਹਰ ਵਕਤ ਖੜਦਾ ਨਹੀਂ, ਹਰ ਵਕਤ ਪੂਛਾਂ ਚਲੀ ਜਾਂਦੀ, ਹਰ ਵਕਤ ਜਿਸ ਵੇਲੇ ਪੂਰੀ ਮਸਤੀ ਵਿੱਚ ਆ ਜਾਂਦਾ ਉਹਦੀ ਇੱਕ ਨਾੜ ਖੁੱਲਦੀ ਹੈ, ਉਹ ਮਸਤੀ ਦਾ ਖੂਨ ਉਹਦੇ ਵਿੱਚ ਪ੍ਰਵੇਸ਼ ਕਰਦਾ, ਤੇ ਉਹ ਮਸਤੀ ਦਾ ਖੂਨ ਇਕੱਠਾ ਹੁੰਦਾ ਹੁੰਦਾ ਉਹ ਇੱਕ ਨਾਪਾ ਬਣ ਜਾਂਦਾ, ਤੇ ਉਸ ਨਾਪੇ ਨੂੰ ਜਿਵੇਂ ਗਊ ਮੱਝਾਂ ਜਾਂ ਹੋਰ ਪਸ਼ੂ ਜਿਹੜੇ ਦੁੱਧ ਦੇਣ ਵਾਲੇ ਹੈ ਉਹਨਾਂ ਦੇ ਜਿਸਮ ਤੋਂ ਦੁੱਧ ਪੈਦਾ ਹੁੰਦਾ, ਇਹਦੇ ਹਰਨ ਦੇ ਕਸਤੂਰੀ ਪੈਦਾ ਹੁੰਦੀ ਹੈ। ਔਰ ਇਹ ਕਸਤੂਰੀ ਜਿਹੜੀ ਵੈਦਿਕ ਦੇ ਵਿੱਚ ਸਭ ਤੋਂ ਨੰਬਰ ਵਨ ਦੀ ਵਸਤੂ ਮੰਨੀ ਜਾਂਦੀ ਮਾਤ ਵਾਸਤੇ ਹੈ, ਉਹਦੇ ਆਪਣੇ ਜਿਸਮ ਦੇ ਵਿੱਚ ਭਾਲ ਕਿੱਥੇ ਕਰਦਾ? ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ, ਝਾੜ ਮਿਰਗ ਭਾਲਦੇ ਝਾੜਾਂ ਚ ਭਾਲਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਤੇਰੇ ਅੰਦਰੇ ਕਸਤੂਰੀ ਦੀ ਨਿਆਈ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਆਤਮਾ ਰੂਪ ਹੋ ਕਰਕੇ ਤੇਰੇ ਅੰਦਰ ਹੈ। ਕਾਹੇਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਇਹ ਭਰਮ ਦੇ ਕਾਰਨ ਫਿਰ ਕੀ ਹੋ ਰਿਹਾ? ਮਨਮੁਖ ਪੁਰਸ਼ ਭਰਮ ਭੁੱਲੇ ਵੌਰਾਂ ਨੇ ਝੱਲੇ ਹੋ ਰਹੇ ਨੇ। ਵੌਰਾ ਝੱਲੇ ਨੂੰ ਕਹਿੰਦੇ ਆ, ਦਿਮਾਗ ਠੀਕ ਨਹੀਂ, ਦਿਮਾਗ ਦਾ ਸੰਤੁਲਨ ਵਿਗੜ ਗਿਆ। ਭਰਮ ਜਿਹੜਾ ਗੁਰਬਾਣੀ ਦੇ ਵਿੱਚ ਇੱਕ ਪ੍ਰਸ਼ਨ ਰੂਪ ਪੰਕਤੀ ਆਈ ਹੈ ਕਿ ਭਰਮ ਕਿਸ ਨੂੰ ਕਹਿੰਦੇ? ਮਾਦ ਵੇਖਿਆ ਕਹੀ ਆ ਪਰਮੈਸ਼ ਭਰਮ ਕੀ ਹੈ? ਨਾਲ ਹੀ ਉੱਤਰ ਹੈ ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹਾ ਜਿਹਾ ਤੁਸੀਂ ਵਸਤੂ ਨੂੰ ਮੰਨਿਆ ਅਸਲੀਅਤ ਉਦੋਂ ਉਲਟ ਹੋਵੇ, ਜਿਸੇ ਕੁਝ ਹੋਰ ਉਹ ਭਰਮ ਹੈ। ਸੰਸਾਰ ਜਿਹੜਾ ਸਾਨੂੰ ਜਿਸ ਤਰ੍ਹਾਂ ਦਾ ਦਿਸਦਾ ਇਸ ਤਰ੍ਹਾਂ ਦਾ ਨਹੀਂ ਹੈ, ਇਹ ਹੋਰ ਤਰ੍ਹਾਂ ਦਾ। ਇਹਨੂੰ ਭਰਮ ਕਹਿੰਦੇ ਨੇ। ਇਹਦੀਆਂ ਪੰਜ ਕਿਸਮਾਂ ਵਿਚਾਰ ਸਾਗਰ ਵਿੱਚ ਲਿਖੀਆਂ ਨੇ। ਅਹੰ ਭਰਮ, ਕਰਤੱਤਵ ਭਰਮ, ਪੁਨਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗਸਤ, ਪੰਚੋ ਭਰਮ ਸੰਸਾਰ। ਕਰੋ ਵਿਚਾਰ, ਇਹ ਪੰਕਤੀਆਂ ਗੂੜ ਹਨ। ਔਰ ਭਰਮ ਦੇ ਸਰੂਪ ਨੂੰ ਜਿਵੇਂ ਪੰਡਿਤ ਨੇਜਲ ਦਾਸ ਜੀ ਨੇ ਖੋਲਿਆ ਵਿਚਾਰ ਸਾਗਰ ਦੇ ਚੌਥੇ ਤਰੰਗ ਦੇ ਅੰਦਰ, ਉਹ ਬੜੀ ਇੱਕ ਵਿਸ਼ਾਲ ਸਾਧ ਸੰਗੀ ਵਿਚਾਰ ਹੈ ਹਰ ਚੀਜ਼ ਨੂੰ। ਕਿਉਂਕਿ ਸੁਰਤੀਆਂ ਸਿਮਰਤੀਆਂ, ਚਾਰੇ ਵੇਦਾਂ ਦਾ, 18 ਪੁਰਾਣਾਂ ਦਾ, 6 ਸ਼ਾਸਤਰਾਂ ਦਾ, ਸੁਰਤੀਆਂ ਸਿਮਰਤੀਆਂ ਦਾ ਇੱਕ ਸਾਰ ਕੱਢ ਕੇ ਏਡਾ ਕੁ ਗ੍ਰੰਥ ਬਣਾਇਆ, ਉਹਨੂੰ ਵਿਚਾਰ ਦਾ ਸਮੁੰਦਰ ਕਿਹਾ ਗਿਆ। ਕੰਸੀ ਦੇ ਅੰਦਰ ਪੰਡਤਾਂ ਦਾ ਫੈਸਲਾ, ਕੰਸੀ ਦੇ ਪੰਡਤਾਂ ਦਾ, ਕਿ ਜਿਹੜਾ ਵਿਚਾਰ ਸਾਗਰ ਪੜਿਆ ਹੋਵੇ ਭਾਵੇਂ ਕਿਸੇ ਮਤ ਦਾ ਹੈ ਤੇ ਉਹਨੂੰ ਅਸੀਂ ਵਿਦਵਾਨ ਦੀ ਡਿਗਰੀ ਦਿੰਦੇ ਹਾਂ ਕਿ ਉਹ ਵਿਦਵਾਨ ਹੈ ਜਿਹੜਾ ਵਿਚਾਰ ਸਾਗਰ ਪੜਿਆ। ਕੰਸੀ ਦੇ ਪੰਡਤਾਂ ਦਾ ਫੈਸਲਾ ਗੁਰੂ ਪਿਆਰਿਓ, ਇਹ ਵਿਦਿਆ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੇਲੇ ਤੱਕ ਹਰ ਵਿਦਿਆਰਥੀ ਨੂੰ ਹੀ ਵਿਚਾਰ ਸਾਗਰ ਤੱਕ ਦੀ ਵਿਦਿਆ ਪੜ੍ਹਾਈ ਜਾਂਦੀ। ਗੁਰੂ ਕਿਰਪਾ ਕਰੇ ਉਹਦੇ ਚ ਭਰਮ ਦਾ ਸਰੂਪ ਤੇ ਜਿੱਥੇ ਸਮਾਧੀ ਦੇ ਲੱਖਣ ਲਿਖੇ ਹੈ। ਸਮਾਧੀ ਕੀ ਹੁੰਦੀ ਹੈ? ਦੋ ਤਰ੍ਹਾਂ ਦੀ ਸਮਾਧੀ, ਨਿਰਵਿਕਲਪ ਸਮਾਧ, ਸਵਿਕਲਪ ਸਮਾਧ। ਪੂਰਾ ਵੇਰਵੇ ਤੱਕ ਸਾਧ ਸਿੰਘ ਜੀ ਦਿੱਤਾ। ਹੈਰਾਨ ਹੋ ਜਾਈ, ਜਿਹੜੇ ਲੋਕਾਂ ਨੂੰ ਸਮਾਧੀ ਦੇ ਅੱਖਰਾਂ ਦਾ ਗਿਆਨ ਨਹੀਂ, ਉਹ ਕਹਿੰਦੇ ਨੇ ਅਸੀਂ ਸਮਾਧੀ ਲਾਉਂਦੇ ਹੁੰਦੇ ਹਾਂ। ਮੇਰੇ ਕੋਲ ਵੀ ਆ ਗਿਆ ਸੀ ਬੜੇ ਸ਼ਕੀਨ ਡੇਰੇ ਚੋਂ ਪੜ੍ਹਨ ਵਾਸਤੇ, ਦੋ ਜਣੇ ਆਏ ਤੇ ਮੈਂ ਕਿਹਾ ਭਾਈ ਉਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਮੈਂ ਡਰ ਗਿਆ ਵੀ ਤੁਸੀਂ ਕਿਸੇ ਹੋਰ ਥਾਂ ਪੜ੍ਹ ਲਓ, ਮੈਨੂੰ ਤੁਹਾਡੇ ਕੱਪੜਿਆਂ ਦੇ ਡਰ ਲੱਗਦਾ ਵੀ ਤੁਸੀਂ ਇੱਥੇ ਇਹ ਗਰੀਬ ਜਾਂ ਡੇਰਾ ਕਿਤੇ ਇਹਨੂੰ ਉਜਾੜ ਨਾ ਦਿਓ। ਕਹਿੰਦੇ ਨਹੀਂ ਜੀ, ਆਪਣੇ ਚੋਲੇ ਅਸੀਂ 15-15 ਨਾਲ ਸਮਾ ਕੇ ਲਿਆਏ ਹਾਂ, ਅਸੀਂ ਚੋਲਾ ਨਹੀਂ ਮੰਗਦੇ ਵਿਦਿਆ। ਮੈਂ ਕਿਹਾ ਜੇ 15 ਚੋਲੇ ਨਹੀਂ ਫਿਰਦੇ ਹੋ, ਸਾਡੇ ਮਹਾਂਪੁਰਸ਼ 2 ਚੋਲੇ ਰੱਖਣ ਦਿੰਦੇ ਸੀ, ਜੇ ਤੀਜਾ ਚੋਲਾ ਆ ਗਿਆ ਤਾਂ ਆਪ ਤਲਾਸੀ ਲੈ ਕੇ ਚੋਲੇ ਢੇਰੀ ਕਰਕੇ ਜੇ ਆ ਤੀਆ ਚੋਲਾ ਨਿਕਲਿਆ ਭਾਈ ਆ ਜੀ ਮੈਂ ਘਰ ਗਿਆ ਸੀ, ਘਰਦਿਆਂ ਨੇ ਦੇ ਦਿੱਤਾ। ਕਹਿੰਦੇ ਚੰਗਾ ਜੀ ਤੈਨੂੰ ਭਜੰਗੀਆ ਪਸੰਦ ਹੈ ਇਹ ਰੱਖ ਲੈ, ਇਹ ਇਹਨਾਂ ਚੋਲ ਜਿਹੜਾ ਵਾਧੂ ਹੈ ਇੱਕ ਮੈਨੂੰ ਦੇ, ਜਿਹੜੇ ਸਿੰਘ ਕੋਲ ਨਾ ਹੋਣਾ ਉਹਨੂੰ ਦੇ ਦੇਣਾ। ਦੋ ਚੋਲਿਆਂ ਤੋਂ ਵੱਧ ਚੋਲਾ ਨਹੀਂ ਸੀ ਰੱਖਣਾ ਦਿੰਦੇ। ਦੋ ਚੋਲੇ, ਦੋ ਪਰਨੇ, ਦੋ ਦਸਤਾਰਾਂ, ਦੋ ਕੇਸਤੀਆਂ, ਕਿਸ਼ਹਿਰਾ ਪਰਨਾ, ਸਮਾਨ ਕਿਰਿਆ ਜਿਹੜੀ ਨਾ ਕਿਰਿਆ ਵਧਣ ਨਹੀਂ ਦੇਣ। ਦੋ ਚੋਲੇ ਇੱਕ ਇੱਧਰਲੇ ਮੋਢੇ ਚ, ਇੱਕ ਇੱਧਰਲੇ ਇੱਕ ਚ ਪੋਥੀਆਂ, ਇੱਕ ਦੇ ਵਿੱਚ ਆਪਣੀ ਕਿਰਿਆ। ਤੇ ਮੈਂ ਕਿਹਾ ਤੁਸੀਂ 15-15 ਚੋਲੇ ਚ ਕੀ ਫਿਰਦੇ ਹੋ, ਵੀ ਪੜੋਗੇ ਕਿਵੇਂ? ਚਲੋ ਜੀ, ਸੰਸਿਆ ਸ਼ੁਰੂ ਹੋ ਗਈ। ਮੈਂ ਕਿਹਾ ਵੀ ਗੁਰੂ ਕੇ ਸਿੰਘ ਦਾ ਬਾਣਾ ਹੈ, ਉਹ ਤੜਕੇ ਨੂੰ 2 ਵਜੇ ਉੱਠ ਕੇ ਨਹਾਇਆ ਕਰਨ। ਮੈਂ ਕਿਹਾ ਸਿੰਘੋ ਬਾਹਲੀ ਸਾਜਰੇ ਉੱਠਦੇ ਹੋ, ਵਿਦਿਆ ਪੜ੍ਹਨ ਵਾਲੇ ਨੀਂਦ ਦਾ ਭਾਰ ਚੁੱਕ ਕੇ ਪੜ੍ਹ ਨਹੀਂ ਸਕਦਾ, ਥੋੜਾ ਜਿਹਾ 3 ਵਜੇ ਉੱਠ ਕਰਿਆ ਕਰੋ। ਕਹਿੰਦੇ ਜੀ ਅਸੀਂ ਸਮਾਧੀ ਲਾਉਣੇ ਹੁੰਦੇ, ਲੋੜਾ ਆ ਜਾਏ ਜੇ ਪੜ੍ਹਨ ਆਏ ਇਹ ਸਮਾਧੀਆਂ ਪਹਿਲਾਂ ਹੀ ਲਾਉਣ ਲੱਗ। ਮੈਂ ਕਿਹਾ ਜੀ ਸਤਿਬਾਚਨ ਤੁਹਾਨੂੰ ਸਮਾਧੀ ਲਾਉਣੀ ਆਉਂਦੀ ਹੈ? ਕਹਿੰਦੇ ਹਾਂ ਜੀ। ਮੈਂ ਕਿਹਾ ਫਿਰ ਤਾਂ ਤੁਸੀਂ ਮੈਨੂੰ ਵੀ ਸਿਖਾਓਗੇ। ਇੱਕ ਦਿਨ ਫਿਰ ਮੈਂ ਸਮਾਧੀ ਚੈੱਕ ਕਰੀ ਉਹਨਾਂ ਦੀ, ਨਹਾ ਕੇ ਜਦੋਂ ਉਹਨਾਂ ਨੇ ਰਜਾਈ 4-4 ਕਿਲੋ ਦੀ ਰਜਾਈ ਭਰਾਈ ਹੋਈ ਹੈ ਪ੍ਰੇਮ ਨਾਲ, ਵੀ ਠੰਡ ਨਾ ਲੱਗੇ, ਰਜਾਈ ਦੀ ਬੁੱਕਲ ਮਾਰ ਕੇ ਸਮਾਧੀ ਲਾ ਕੇ ਬਹਿ ਗਏ। ਹੁਣ ਰਜਾਈ ਜਿਹੜੀ ਆ ਉਹ ਡਿੱਗਣ ਨਹੀਂ ਦਿੰਦੀ, 15 ਮਿੰਟ ਤੱਕ ਤਾਂ ਬੈਠੇ ਇਸ ਤਰ੍ਹਾਂ ਪੂਰਾ ਜਿਵੇਂ ਢੋਲਕੀ ਦੀਆਂ ਤੜੀਆਂ ਕਸੀ ਹੁੰਦੀਆਂ। 15 ਮਿੰਟਾਂ ਤੋਂ ਬਾਅਦ ਗਰਦਨ ਲਟਕ ਜਿਵੇਂ ਮਰੇ ਹੋਏ ਮੋਰ ਦੀ ਲਟਕਦੀ ਆਇਆ ਇੱਕ ਪਾਸੇ, ਸਮਾਧੀ ਲੱਗੀ ਹੈ। ਮੈਂ ਦੇਖਦਾ ਰਿਹਾ ਵੀ ਸਮਾਧੀ ਚ ਹੋਰ ਕੀ ਹੁੰਦਾ। ਫਿਰ ਘਰਾੜਾ ਵੱਜਣ ਲੱਗ ਪਿਆ, ਜਦੋਂ ਉੱਚੇ ਉੱਚੇ ਘਰਾੜਾ ਵੱਜਿਆ ਮੈਂ ਕਿਹਾ ਭਾਈ ਹੁਣ ਤਾਂ ਸਮਾਧੀ ਅਨਹਦ ਸ਼ਬਦ ਵੀ ਵੱਜਣ ਲੱਗ ਗਏ। ਉਹ ਜਿਵੇਂ ਕਹਿੰਦੇ ਜੀ ਰੰਤ ਆ ਗਏ, ਮੈਂ ਕਿਹਾ ਮੈਂ ਕੋਲ ਹੀ ਖੜਿਆ ਤੁਹਾਡੀ ਸਮਾਧੀ ਦੇਖਦਾ ਕਿ ਅਨਹਦ ਸ਼ਬਦ ਵੱਜਦੇ ਹੈ, ਬਸ਼ਰਮ ਹੋ ਗਏ। ਮੈਂ ਕਿਹਾ ਤੁਹਾਡੇ ਲੱਛਣ ਪੜ੍ਹਨ ਵਾਲੇ ਆਏ ਨੀ, ਸੰਸਿਆ ਵਿਚਾਰੀ ਛੱਡ ਕੇ ਨੱਠੇ ਫਿਰ। ਇਉਂ ਸਾਧ ਸੰਗੀ ਸਮਾਧੀ ਦੇ ਲੱਖਣ, ਇੱਕ ਇੱਕ ਚੀਜ਼ ਜਿਹੜੀ ਅੱਜ ਜਿਹੜਾ ਉੱਠਦਾ ਜਿਹਨੂੰ ਹੋਰ ਕੁਛ ਨਾ ਆਵੇ ਉਹ ਫਿਰ ਵਿਦਿਆ ਦਾ ਖੰਡਨ ਤਾਂ ਜ਼ਰੂਰ ਕਰੂਗਾ ਹੀ ਕਰੂਗਾ, ਕਿਉਂਕਿ ਜਿਹੜਾ ਆਪ ਕਾਣਾ ਹੈ ਨਾ ਅੱਖਾਂ ਵਾਲਿਆਂ ਨੂੰ ਜਰਦਾ ਨਹੀਂ ਹੁੰਦਾ ਸਾਧ ਸੰਗੀਓ, ਜਿਹੜਾ ਆਪ ਗੰਜਾ ਕੇਸਾਂ ਵਾਲਿਆਂ ਨੂੰ ਫਿਰ ਉਹਨੂੰ ਜਰਨੇ ਔਖੇ ਹੋ ਜਾਂਦੇ। ਜਿਹੜੇ ਅਨਪੜ੍ਹਤਾ ਇੰਨੀ ਵੱਧ ਗਈ ਉਹ ਵਿਦਵਾਨ ਨੂੰ ਦੇ ਕੇ ਉਹੀ ਖੰਡਨ ਕਰਨ ਲੱਗ ਜੂਗਾ, ਇਹ ਕੀ ਹੁੰਦੀ ਆ ਜੀ ਕਥਾ, ਇਹ ਤਾਂ ਵਾਰ ਦੀ ਜੀ, ਉਹ ਹੋਰ ਹੀ ਗੱਲਾਂ ਕਰਨ ਲੱਗ ਜਾਣਾ। ਸਮਝ ਲਓ ਵੀ ਵਿਚਾਰਾ ਇਹਦਾ ਵੀ ਦਿਮਾਗ ਦਾ ਸੰਤੁਲਨ ਵਿਗੜਿਆ ਹੋਇਆ। ਗੁਰੂ ਸਾਹਿਬ ਦੀ ਇਹ ਕਥਾ ਜਿਹੜੀ ਹੈ ਸਾਧ ਸਿੰਘ ਜੀ, ਇਹ ਬ੍ਰਹਮ ਦਾ ਗਿਆਨ ਸਤਿਗੁਰੂ ਨੇ ਬਾਕੀ ਸੰਸਾਰ ਦੀ ਵਿਦਿਆ ਵਰਗਾ ਨਹੀਂ ਹੈ, ਇਹ ਤਾਂ ਬ੍ਰਹਮ ਦੀ ਪ੍ਰਾਪਤੀ ਦਾ ਗਿਆਨ ਹੈ ਸਾਧ ਸਿੰਘ ਜੀ, ਇਹਦਾ ਖੰਡਨ ਨਹੀਂ, ਬ੍ਰਹਮ ਵਿਦਿਆ ਹੈ, ਬ੍ਰਹਮ ਨੂੰ ਬੁਲਾਉਣ ਵਾਲੀ ਹੈ। ਸੋ ਇਉਂ ਸਾਧ ਸਿੰਘ ਜੀ ਡਰ ਜਿਹੜਾ ਇਹਦੀਆਂ ਕਿਸਮਾਂ ਮਹਾਂਪੁਰਸ਼ਾਂ ਨੇ ਕਥਾ ਚ 7 ਦੱਸੀਆਂ। ਭੈ ਜੀ ਨੂੰ ਕਹਿੰਦੇ ਨੇ, ਗੁਰਬਾਣੀ ਚ ਆਉਂਦਾ ਪ੍ਰਭ ਕੀ ਸਰਨ ਸਗਲ ਭੈ ਲਾਥੇ, ਬਹੁ ਵਚਨ ਹੈ, ਇਹਦਾ ਮਤਲਬ ਵੀ ਕਈ ਕਿਸਮਾਂ ਹੁੰਦੀਆਂ। ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਅਰਗੁਪਤ ਪੈ ਅਕਸ ਮਾਤਰ ਪੈ ਸਾਧ। ਭਰਮ ਦੀਆਂ 5, ਡਰ ਦੀਆਂ 7, ਇਹ ਕਿਸਮਾਂ ਨੂੰ ਗੁਰੂ ਪਿਆਰਿਓ ਮਨਮੁਖ ਕਹਿੰਦੇ 5 ਕਿਸਮਾਂ ਦੇ ਭਰਮ ਦੇ ਵਿੱਚ ਕਿਉਂ ਭੁਲਿਆ ਹੋਇਆ ਫਿਰਦਾ ਹੈ।
ਮਰਦਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਣੇ।
ਸਤਿਗੁਰੂ ਮਹਾਰਾਜ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ ਹਰ ਬਿਨ ਕਿਉਂ ਰਹੀ ਹੈ, ਕਿੱਥੇ ਹਰੀ ਪਰਮੇਸ਼ਵਰ ਤੋਂ ਬਿਨਾਂ ਕਿਵੇਂ ਰਹੀਏ, ਰਿਹਾ ਨਹੀਂ ਜਾਂਦਾ, ਇੱਕ ਦਰਦਨਾਕ ਗੱਲ ਹੈ। ਹਰ ਦਿਨ ਕਿਉਂ ਰਹੀ ਹੈ, ਫਿਰ ਪ੍ਰਾਪਤੀ ਹੋ ਨਹੀਂ ਰਹੀ, ਰਿਹਾ ਜਾਂਦਾ ਨਹੀਂ, ਉਹ ਤੋਂ ਬਿਨਾਂ ਕੀ ਕੀਤਾ ਜਾਵੇ। ਮਹਾਰਾਜ ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਪਰਮਾਤਮਾ ਦੀ ਪਹਿਚਾਣ ਕਰਾਉਣ ਵਾਲੀ ਸ਼ਕਤੀ ਦਾ ਨਾਮ ਗੁਰੂ ਉਪਦੇਸ਼ ਹੈ, ਗੁਰ ਸ਼ਬਦ ਪਛਾਣੇ।
गुरु शब्द की कमाई करके ही रब न पछाड़ सकोगे। जे साह संजापन पहचान ही ना हो अपना कोई संबंधी हो समझ लो भी बचपन के विछड़ गया वो ये पता है भी साडा संबंधी है 20 साल बाद मिले वो शक्ल नालू जो बचपन च विछड़े है देर होगी विछड़े सामने खड़ा रहे ओनू देख के भी ए समझूगा भी यह मेरा की लगता जद रब की पछाण ही नहीं भावे कोल ही खड़ा हो रब ओरी पहचान करानी है गुरु के शब्द ने गुर शब्द पछाने गुरमंत्र की कमाई वाहिगुरु गुरमंत्र है जप होमे खोई होमे ने खोन नाल उदी पहचान होवेगी। हे भाई बिना परमेश्वर के दर्शन तो किवें जीवा बिना दर्शन तो जीविया नहीं जांदा कैसे जीवन होवे किवें जीवा ए भी कोई जीवन है परमात्मा तो बिना जिस प्यारे से नेह त्यागे मर चली है त्रिग जीवन संसार ताके पाछे जीवन गुरु अंगद साहब ने ऐसा प्यार दे विछोड़े विच ए पंक्तियां उच्चारण कीतियां हर दर्शन को मेरा मन बहुत तपदा ज्यों त्रिखावंत बिन नीर जिवें प्यासा पानी नूं तरसदा रब दा प्यारा ऐ रब दे दर्शन तरसदा साध संग जी बिन दर्शन कैसे जीवो किवें होए जीवन किवें जीवा मैं
सतगुर बूझ बजाई।
अज दे शब्द विच कोई विश्राम मौका सी साध संग जी हुण जे गुरमुखां दी संथ्या ना कीती हुंदी ए विश्राम इत्थे ला नहीं सी जांदा क्योंकि औखा विश्राम सी एक खिण परमेश्वर वाहिगुरु तो बिना मेरा मन रह नहीं सकता एक खिण जिन्ना समा भी नहीं रह सकता फिर सतगुरु महाराज ने परमात्मा दे मिलन दी बूझ की सिखिया बुझाई की जना दती परमात्मा किवें मिलेगा जे इना वेवल हो भाई आ रस्ता इस तरह है पत पवड़िया चढ़िया हो अकीस आ जा फिर पौड़िया चढ़ ऐथो महाराज ने ज्ञान दिया सत भूमिका कथन कीतिया न एक दो जीभ लख हो तो ऐथो शुरू होंदिया न भूमिका जिवें ज्ञान दे साधन सुनिया सिद्ध पीर सुरनाथ ऐथो साध संजी चार पौड़िया सुन दिया चार मनन दिया एक नध्यासन दी चार पौड़िया के अंत विच तत तू पद दा संशोधन इनू कहिंदे न सरबण मनन निध्यासन तत् तो पाद संशोधन ए अंतरंग न परमात्मा नु मिलन दे अंदर दे जेड़े साध जी अंगन ज्ञान दे ते इसे तरह वे तरतीब बनाई अगे ज्ञान दियां भूमिका कथन करन लगे गुरु नानक साहब सो इच्छा सो विचार रा तनु मानसा संसगत पदार्थ भावनी तुरिया ए सारियां अवस्था एक दो जीभों तो शुरू होके सतगुरु महाराज कथन करते जा रहे ने बड़ी रसदायक जप जी साहब की कथा साध जी है। सो इस प्रकार कहिंदे हरि परमेश्वर वाहिगुरु तो बिना रहा नहीं जांदा एक खिण भी सतगुरु सचे पातशाह ने ए ज्ञान दी बूझ सूझ जिहड़ी दी बुझा दिती जना दिता है अस्ताई दे कहिंदे ने जे मेरा परमात्मा किते एक खिण विसर जाए कहिंदे फिर उस वेले हां मैं मरो दुखाली बस ए हुंदा भी मौत ही हो गई दुखाली दुखां दा आली घर ही बन जानी है मैं जीव रूप स्त्री जग्यासु रूप स्त्री दी ऐसी अवस्था दा कथन कर दे महाराज उस वेले बड़ा दुखी हुंदा है हिरदा कि मैनू इन्ना कि समा भी परमात्मा क्यों भुल गया ए समा मेरा व्यर्थ क्यों चलिया गया ते असी इन्ने बेपरवाह होए हैं रहण गवाई सोए कै दिवस गवाया खाए हीरे जैसा जन्म है कौडी बदले कौडियां दे बदले जांदा है आ जिहड़े गल्लां करनियां फुटियां कौडियां ने साध सिंह जी विषय विकार फुटियां कौडियां की है जेड़ी माया नू माया माया कर मुए माया किसे ना साथ इने सासी अंत नू साथ जे कौरू वास नू उपदेश दिता ए साडे वास्ते भी तां है भाई ऐ रखवाद ना की जाए रे मन सुकिरत कर ली जाए कोई वाद विवाद ना करे प्रारब ते छड़ देवे। सो इस प्रकार साध संजी हां मरो दुखाली मैं उस वेले समझा कि मेरा तां मरना ही हो गया आखा जीवा विसर मर जाओ जी दान यही है भगती लाइन भगती भी चला देना यह जीवन का दान सतगुरु ने दिता गुरु सिखा यही संत जन साहस ने उपदेश दे करके मरे हुए लोगों जिंदे करते है एक नवा जीवन है जिहड़ा भगती करन लग जाना वाहगुरु की बंदगी करनी है यह गुरबाणी तो प्राप्त होवेगा अपने हरि परमेश्वर वाहगुरु की भाल विच कहिंदे गुरसिखा एक ही राह है जे तू लभना चाहना है परमात्मा नू ਕਹਿੰਦੇ ਭਾਲ ਕਰਨੀ ਚਾਹੁੰਦਾ ਫਿਰ ਰਸਤੇ ਉਸ ਪੈ ਜਿਹੜੇ ਰਸਤੇ ਜਾਇਆ ਤੈਨੂੰ ਲੱਭ ਜਾਵੇ। ਜੇ ਰਸਤਾ ਮੰਜ਼ਿਲ ਹੋਰ ਤੇ ਰਸਤਾ ਹੋਰ ਪਕੜ ਲਈਏ ਪ੍ਰਾਪਤੀ ਤਾਂ ਇੱਕ ਪਾਸੇ ਰਹੀ ਬਲਕਿ ਮੰਜ਼ਿਲ ਦੀ ਹੋਰ ਵਿੱਚ ਵੱਧ ਜਾਏਗੀ। ਤੂੰ ਗਲਤ ਰਸਤੇ ਨਾ ਪੈ ਤੇ ਰੱਬ ਨੂੰ ਪ੍ਰਾਪਤ ਕਰਨਾ ਉਹਦੀ ਭਾਲ ਠੀਕ ਤਰੀਕੇ ਨਾਲ ਕਰ, ਗਲਤ ਨਹੀਂ ਗੁਰਬਾਣੀ ਦੁਆਰਾ ਲੱਭੇ। ਕਹਿੰਦੇ ਫਿਰ ਜੀ ਦੱਸੋ ਉਹਦੀ ਭਾਲ ਕਿਵੇਂ ਕਰਾਂ। ਕਹਿੰਦੇ ਉਹਨੂੰ ਲੱਭਣ ਵਾਸਤੇ ਜੰਗਲਾਂ ਚ ਜਾਣ ਦੀ ਲੋੜ ਨਹੀਂ। ਪਾਠ ਪੜ੍ਹੇ ਹੋਰ ਵੇਦ ਵਿੱਚ ਆ ਰਹੇ ਨਿਵਲ ਭੁੰਗਮ ਸਾਹਿਬ ਪੰਚ ਜਨਾ ਸੁਣ ਸੰਗਨਾ ਛੁਟਕੀ ਅਧਿਕਾਂਗ ਬੁੱਧ ਵਾਧੇ। ਪਿਆਰੇ ਇਹਨ ਵਿਧ ਮਿਲਣ ਨਾ ਜਾਈ, ਦੇਖੀ ਕਿਤੇ ਵਿਥ ਵੱਧ ਜਾਊਗੀ। ਇਹਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹੰਗਤਾ ਵਾਲਿਆਂ ਨੇ ਅਨੇਕਾਂ ਕਰਮ ਕਰਕੇ ਵੇਖ ਲਏ। ਇਹ ਨੀ ਵੀ ਮਹਾਰਾਜ ਕਹਿੰਦੇ ਮੈਂ ਕਰਕੇ ਦੇਖ ਲਏ, ਇੱਥੇ ਅਰਥ ਦਾ ਸਾਹਸ ਵੀ ਵਰਤ ਪੈਂਦਾ। ਮੈਂ ਕਰਨ ਵਾਲਿਆਂ ਨੇ ਅਨੇਕਾਂ ਕਰਮ ਕਰਕੇ ਹੰਕਾਰੀਆਂ ਨੇ ਵੇਖ ਲਏ, ਮੈਂ ਕੀਏ ਕਰਮ ਅਨੇਕਾਂ। ਹਾਰ ਪ੍ਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ, ਮੋਹਨ ਪਇਓ ਕਿਰਪਾ ਕੀ ਰਹੇ ਹੋ ਨਗਨ ਫਿਰਿਓ ਬਨਮਾਹੀ। ਸਾਰਾ ਇਹ ਪੜ੍ਹ ਕੇ ਦੇਖਣਾ ਸ਼ਬਦ ਕੇ ਦੇਵੀ ਸਭ ਖੰਡਨ ਕੀਤਾ, ਆਓ ਸਮਾਂ ਅਗਿਆ ਨਹੀਂ ਦਿੰਦਾ। ਸੇ ਇਸ ਪ੍ਰਕਾਰ ਕਹਿੰਦੇ ਜੇ ਭਾਲ ਕਰਨੀ ਹੈ ਤਾਂ ਇੱਕੋ ਹੀ ਭਾਲ ਕਰਨ ਦਾ ਤਰੀਕਾ ਤੈਨੂੰ ਦੱਸਦੇ ਆ, ਸਾਸ ਗਰਾਸ ਜਪੋ। ਕਹਿੰਦੇ ਉਹਦੀ ਭਾਲ ਇੱਥੋਂ ਸ਼ੁਰੂ ਕਰੋ। ਜੇ ਆਪਣੇ ਹਰੀ ਪਰਮੇਸ਼ਵਰ ਦੀ ਭਾਲ ਕਰਨੀ ਚਾਹੁੰਦੇ ਹੋ ਤਾਂ ਸਵਾਸ ਲੈਂਦਿਆਂ ਗਰਾਹੀ ਭੋਜਨ ਖਾਂਦਿਆਂ ਵੀ ਸਵਾਸ ਲੈਂਦਿਆਂ ਵੀ ਉਹਦਾ ਨਾਮ ਜਪੋ। ਗਰਾਸ ਅੰਦਰ ਨੂੰ ਜਾਂਦਿਆਂ ਸਵਾਸ ਬਾਹਰ ਨੂੰ ਆਉਂਦਿਆਂ ਸਾ ਸਾ ਸਿਮਰੋ ਗੋਬਿੰਦ, ਇੱਥੋਂ ਫਿਰ ਇਹਦਾ ਜਾਪ ਕਰਨਾ ਆਰੰਭ ਕਰ ਦਿਓ। ਇਹ ਆਰੰਭਤਾ ਹੈ ਜਾਪ ਦੀ। ਇਸ ਪ੍ਰਕਾਰ ਕਹਿੰਦੇ ਹਨ, ਕਹਿੰਦੇ ਫਿਰ ਭਾਲ ਲੱਭ ਜਾਊਗਾ ਪਰਮਾਤਮਾ। ਸਦਾ ਹੀ ਵੈਰਾਗਵਾਨ ਹੋ ਕਰਕੇ, ਪ੍ਰੀਤਵਾਨ ਹੋ ਕਰਕੇ ਪਰਮੇਸ਼ਵਰ ਵਾਹਿਗੁਰੂ ਅੰਤਰਜਾਮੀ ਦਾ ਨਾਮ ਜਪਣਾ, ਫੇਰ ਕੀ ਹੋਏਗਾ? ਕਹਿੰਦੇ ਦੁੱਖਾਂ ਤੋਂ ਰਹਿਤ ਪਦਵੀ ਨਿਹਾਲੀ, ਦੁੱਖਾਂ ਤੋਂ ਰਹਿਤ ਹੋਣਾ, ਇਹ ਪਦਵੀ ਮਿਲ ਜਾਊਗੀ, ਨਿਹਾਲ ਹੋ ਜਾਏਗਾ, ਦੁੱਖ ਰਹਿਤ ਪਦਵੀ ਮਿਲ ਜਾਏਗੀ। ਤੈਨੂੰ ਨਿਹਾਲੀ ਦਾ ਅਰਥ ਦੇਖਣਾ ਵੀ ਹੁੰਦਾ, ਫੇਰ ਤੂੰ ਆਪਣੀ ਪ੍ਰੀਤ ਨੂੰ ਵੇਖ ਲਏਗਾ, ਪਰ ਅੱਖਾਂ ਹੋਰ ਹੋਣਗੀਆਂ, ਇਹ ਅੱਖਾਂ ਨਹੀਂ ਹੋਣਗੀਆਂ। ਸੇ ਅੱਖੜੀਆਂ ਵਿਆਨ ਜਿੰਨੀ ਦਿਸਣ ਦੋ ਮਾਂ ਫਿਰੀ, ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਵਾਹਿਗੁਰੂ। ਉਹ ਕਿਹੜੀਆਂ ਅੱਖਾਂ? ਵੈਰਾਗ ਤੇ ਵਿਵੇਕ ਦੀਆਂ ਅੱਖਾਂ, ਉਹਨਾਂ ਦੇ ਨਾਲ ਪ੍ਰਮਾਤਮਾ ਦਿਸੇਗਾ। ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਕਹਿੰਦਾ ਸੀ ਲੱਭ ਨੀ ਰਿਹਾ ਗੁਰੂ ਦੇ ਮੁਖ ਦੁਆਰਾ ਉਪਦੇਸ਼ ਦੁਆਰਾ, ਕਹਿੰਦੇ ਅਬ ਜਾਣੇ, ਹੁਣ ਜਾਣ ਲਿਆ ਜੀ। ਕਿਵੇਂ ਜਾਣਿਆ? ਕਹਿੰਦੇ ਹਰ ਨਾਲੀ। ਕਹਿੰਦੇ ਮੈਂ ਜਿਹਨੂੰ ਲੱਭਦਾ ਫਿਰਦਾ ਸੀ ਵਾਰ, ਉਹ ਤਾਂ ਮੇਰੇ ਨਾਲ ਹੀ ਸੀ। ਉਹ ਹਰੀ ਪਰਮੇਸ਼ਰ ਦਾ ਵਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ, ਉਹ ਤਾਂ ਅੰਦਰ ਹੀ ਸੀ ਤੇ ਉਹਦੀ ਭਾਲ ਅੰਦਰੋਂ ਹੀ ਕਰ ਲਈ ਹੈ। ਕਹਿੰਦੇ ਭਾਈ ਅਕਥ ਵਾਹਿਗੁਰੂ ਦੀ ਕਥਾ ਕਹੀਏ, ਹੈ ਤਾਂ ਉਹ ਅਕਥ। ਕਹਿੰਦੇ ਜੀ ਅਕਥ ਹੈ, ਕਿਉਂ ਕਹੀਏ? ਕਹਿੰਦੇ ਭਾਈ ਉਹਦੀ ਇਸ ਕਰਕੇ ਕਹਿਣਾ ਵੀ ਆਪਣੀ ਰਸਨਾ ਸਫਲੀ ਹੋਵੇਗੀ। ਸੁਣ ਹਰ ਕਥਾ ਉਤਾਰੀ ਮੈਲ ਮੈਲ ਲਾਹੂਗੇ, ਤਾਂ ਕਥਾ ਕਰਨੀ ਹੈ ਤਾਂ ਸੁਣਨੀ ਹੈ। ਹੋਰ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਨਹੀਂ। ਮੱਛੀ ਦਾ ਜੀਵਨ ਜਿਹੜਾ ਹੈ ਪਾਣੀ ਦੇ ਅੰਦਰ, ਉਹ ਜੰਮੀ ਹੈ ਪਾਣੀ ਚ, ਪਲਦੀ ਹੈ ਪਾਣੀ ਚ, ਰਹਿੰਦੀ ਹੈ ਪਾਣੀ ਤੋਂ ਬਾਹਰ ਹੋ ਕੇ ਮੌਤ ਹੈ। ਜਿਵੇਂ ਮੱਛੀ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਉਹ ਬਚ ਨਹੀਂ ਸਕਦਾ। ਜੇ ਬਾਣੀ ਤੋਂ ਬਿਨਾਂ ਭਾਈ ਬਚਦਾ ਤਾਂ ਫਿਰ ਸਿੱਖ ਨਹੀਂ ਹੈ। ਸੰਤ ਬਾਬਾ ਆਨੰਦ ਸਿੰਘ ਜੀ ਦਾ ਸਰੀਰ ਢਿੱਲਾ ਹੋ ਗਿਆ, ਇੰਨਾ ਬਿਮਾਰ ਹੋ ਗਿਆ, ਡਾਕਟਰ ਕਹਿਣ ਲੱਗਾ ਬਾਬਾ ਜੀ ਬੇਨਤੀ ਹੈ ਵੀ ਘੱਟੋ ਘੱਟ 6 ਘੰਟੇ ਸਰੀਰ ਨੂੰ ਆਰਾਮ ਦਿਆ ਕਰੋ, ਸੌਂ ਲਿਆ ਕਰੋ 6 ਘੰਟੇ। ਮਹਾਂਪੁਰਸ਼ ਕਹਿੰਦੇ ਡਾਕਟਰ ਸਾਹਿਬ ਉਹ ਸਿੱਖੀ ਕਾਹਦਾ ਹੈ ਜਿਹੜਾ 6 ਘੰਟੇ ਆਪਣੇ ਗੁਰੂ ਤੋਂ ਟੁੱਟਿਆ ਰਿਹਾ। ਨਵੀਆਂ ਕਰਕੇ ਤਾਂ ਇਹ ਪਦਵੀ ਮਿਲੀ। ਇਸ ਕਰਕੇ ਸਾਧ ਸਿੰਘ ਜੀ ਅਕਥ ਵਾਹਿਗੁਰੂ ਦੀ ਕਥਾ ਗੁਰੂ ਦੇ ਭਾਏ ਕਹੀਏ ਪ੍ਰੇਮ ਵਿੱਚ ਆ ਕਰਕੇ। ਅਕਥ ਵਾਹਿਗੁਰੂ ਜਿਹੜਾ ਕਥਿਆ ਨਹੀਂ ਜਾ ਸਕਦਾ, ਉਹਦੀ ਜਸਾ ਜਸ ਨੂੰ ਕਥਨ ਕਰਨਾ, ਕਹਿਣਾ ਵਿਆਖਿਆ ਕਰਨੀ। ਕਹਿੰਦੇ ਫਿਰ ਗੁਰੂ ਸਾਹਿਬ ਉਸ ਆਗਮ ਅਗੋਚਰ ਵਾਹਿਗੁਰੂ ਨੂੰ ਜਿਹੜਾ ਪ੍ਰਭੂ ਕਹੀਏ ਮਾਲਕ ਹੈ, ਮਨ ਦੀ ਗਮਤਾ ਤੋਂ ਪਰਿਆ, ਇੰਦਰੀਆਂ ਦੇ ਅਗੋਚਰ ਅਵਿਸ਼ੇ ਹੈ, ਦੇ ਦਿਖਾਏ। ਗੁਰੂ ਸਾਹਿਬ ਜੀ ਦਿਖਾ ਦੇਣਗੇ ਗਿਆਨ ਦੁਆਰਾ, ਉਹਦੀ ਪ੍ਰਾਪਤੀ ਕਰਾ ਦੇਣਗੇ। ਮਹਾਰਾਜ ਕਹਿੰਦੇ ਭਾਈ ਗੁਰੂ ਦੀ ਜਿਹੜੀ ਕਰਨੀ ਹੈ ਨਿਸ਼ਕਾਮ ਸੇਵਾ ਕਰਨੀ, ਗੁਰੂ ਦੀ ਭਗਤੀ ਦੀ ਕਾਰ ਕਰਨੀ, ਗੁਰੂ ਦੀ ਦੱਸੀ ਹੋਈ ਕਾਰ ਤੋਂ ਬਿਨਾਂ ਕਾਹਦੀ ਕਰਨੀ ਹੈ? ਜਿਹਨ ਗੁਰ ਕਰਨੀ ਕਿਆ ਕਾਰ ਕਮਾਉਣਾ ਤੂੰ ਜਿਹੜਾ ਗੁਰੂ ਤੋਂ ਬਿਨਾਂ? ਉਹੀ ਕਾਰ ਕਰ ਜਿਹਦੇ ਚ ਗੁਰੂ ਦੀ ਆਗਿਆ ਹੈ। ਗੁਰੂ ਨੇ ਧਰਮ ਦੀ ਕਿਰਤ ਬਖਸ਼ੀ ਹੈ, ਧਰਮ ਦੀ ਕਿਰਤ ਕਰ। ਗੁਰੂ ਨੇ ਜਿੱਥੋਂ ਵਰਜਿਆ पापा की किरत तो मर जाए उतो रोक। सतगुरु महाराज कहते हैं बिना गुरु की भगती रूपी करनी तो बिना क्या कार कमाए, कादी कार है होर, अवर काज तेरे किते ना काम, मिल साध संगत पाज केवल नाम। एक कार है असले जिन्हां ने होमे नू मेट दिता है ते ओ भाई गुरु दे दसे होए शब्द की उपदेश द्वारा इस रास्ते चल के समा जाणगे, यूं जल में जल आए कटाना ते ज्योति संग ज्योत समाना, मिट गए गवन पाए विश्राम, नानक प्रभु कै सद कृपा। ते जिन्हां ने भाई गुरु दे दूसरा लवंतना इउं ही लाई है, महापुरुषां ने गुरु दे शब्द की उपदेश द्वारा जो चले न, गुरु दे हुक्म द्वारा चले न, गुर कहया सा कार कमावो ओ कमाई है, गुर सिख मीत चलो गुर चाली रहनी रह सोई सिख मेरा, जेडे इस तरह चले न कहंदे उन्होंने फिर होमे नू मेट दिता। होमे मिटदी तां है गुरु दे हुक्म विच आ करके कहने फिर उस परमात्मा दे विच लीन हो गए।
मनमुख विचड़े खोटी रास,
मनमुख तां सदा ही विछड़े रहणगे। कहंदे जी क्यों विछड़े रहणगे, कहंदे उन्हां दे कोल रास जिहड़ी पूंजी है ना अशरधा दी नास्तक बने दी खोटी रास है जिहड़ी चलदी नहीं, ओह धन है उन्हां कोल जिहड़ा चलदा ही नहीं, किते खोटे पैसे लई फिरदे है, खोटे सिक्के ने उन्हां कोल जिहड़ी शंका ही शंका करी जानी है। सो इउं साध सिंह जी इस प्रकार की खोटी रास नूं त्यागो, महाराज कहिंदे नहीं तां मनमुख सदा ही विछड़े रहणगे। विछोड़े दा कारण मनमुखता है, सो इस करके गुरमुख जिहड़े हन उन्हां दे लई दसदे हन
गुरमुख नाम मिलै सा वास।
ते गुरमुख जिहड़े हन ओह नामी परमेश्वर वाहिगुरु दे विच मिलाप होएगा ते संसार दे अंदर शाबाश होएगी, दरगाह दे अंदर भी शाबाश होएगी, धनता दे योग शब्द मिलणगे।
हर कृपा धारी दासन दास,
जिन्हां दे उत्ते हरी परमेश्वर वाहिगुरु ने कृपा धारण कीती है कहिंदे भाई ओह फिर दासां दे भी दास हो गए हंकार, अथवा दासन दास जेडे दासां दे भी दास हो जान, हर कृपा धारी उन्हां दे उत्ते वाहिगुरु कृपा करदा वी इह इन्नी निम्रता वाला गुरमुख हो गया है। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਵਿਦਿਆਰਥੀਆਂ ਨੂੰ ਵੀ ਦੂਰ ਖੜ ਕੇ ਭਾਵ ਨੂੰ ਦੂਰ ਖੜ ਕੇ ਮੱਥੇ ਟੇਕਣੇ ਵੀ ਇਹ ਗੁਰੂ ਕੇ ਲਾਲ ਨ, ਹੇ ਕਲਗੀਧਰ ਪਾਤਸ਼ਾਹ ਤੇਰੇ ਬੱਚੇ ਨੂੰ ਮੈਂ ਤੇਰਾ ਸੇਵਾਦਾਰ ਹੈ, ਐਂ ਭਾਵਨਾ ਧਾਰ ਕੇ ਦੂਰ ਖੜ ਕੇ ਮੱਥੇ ਟੇਕਦੇ ਸਿੰਘਾਂ ਨੂੰ ਭਾਵਨਾ ਸਾਹਿਬ ਸਿੰਘ ਜੀ। ਦਾਸਨ ਦਾਸ ਕਿਉਂਕਿ ਮਹਾਰਾਜ ਆਪ ਦਾਸਾਂ ਦੇ ਦਾਸ ਹੋ ਕਰਕੇ ਜਨ ਨਾਨਕ ਦਾਸਨ ਦਾਸ ਕਹੀਅਤ ਹੈ, ਹਮ ਦਾਸਨ ਕੇ ਪਨਿਹਾਰੇ, ਦਾਸਾਂ ਦੇ ਦਾਸ ਬਣ ਕੇ ਰਹਿਣਾ। सो इस प्रकार साध सिंह कहंदे ने ते उन्हां दे उत्ते वाहिगुरु की कृपा हुंदी है।
जन नानक हर नाम तन रास,
ते जन दासां दे कोल भाई नाम रूपी ए हरी वाहिगुरु परमेश्वर दे नाम धन दी एही रास पूंजी है उन्हां दे कोल, नाम तां जिस जन के पले से ही पूरे सास ली शाहूकार ओन भाग खड़े हर संत तुम्हारे, जिनकर धन हर नामा नाम रूपी धन है उन्हां दे कोल, जेड़ा परलोक नूं जाण वाला है यह सच्ची रास है कूड़ी नहीं, मनमुखां दे कोल झूठी रास है खोटी रास है, वह परलोक च चलदी नहीं जिहड़ी खोटी रास है, यह रास है जिहड़ी साध सिंह जी नाम धन यह परलोक चलदा धर्मराज वी डरदा रहिंदा है। इस प्रकार साध सिंह इत्थे ही समाप्ति है, भुलां चुकां दी खिमा करनी सारियां संगतां दा, सिंह साहिबान भाई हरदीप सिंह जी, मेहते वाले हैड ग्रंथी भाई गुरदीप सिंह जी, बाबा मिठा सिंह जी महापुरुष, बाबा जंग सिंह जी महापुरुष, सारिया गुरमुख रूहां का बहुत बहुत धन्यवाद। कल साध सिंह जी इस स्टेज से आखिरी दीवान होएगा, उस तों बाद आपस विच ही बड़ा प्यार है दोनों मैनेजमेंटा का, नाल ही गवान च बाबा संघ दीवान सोमवार से शुरू होंगे, उते संत ज्ञानी करतार सिंह जी की बरसी मनाई जानी है, वड्डे पद्धर से महापुरुषों के हुक्म आया बाबा ठाकुर सिंह जी का, उस थान से साध सिंह जी सारिया संगतां ने आपां ने मिलकर महापुरुषों के जीवन संबंधी विचार भी करनी है। आओ हुण इत्थे समाप्ति है, फुलां चुकां की खिमा करनी, गुरमुख प्यारियां दा इत्थों की मैनेजमेंट का सारिया संगतां दा दास बहुत बहुत धन्यवाद करता है। आओ जी इत्थे समाप्त।
हर कृपा धारी दासन दास, जन नानक हर नाम तन रास,
हे अच्युत हे पार ब्रह्म अविनाशी अगनाश, हे पूर्ण हे सर्व मैं दुख मंजन गुण तास, हे संगी हे निरंकार हे निर्गुण सब टेक, हे गोविंद हे गुण निधान जा कै सदा विवेक,
हे परमपुर हर हरे है तहो मनहार हे संता कै सदा संग निदारण हे ठाकुर हां दासरो मैं निर्गुण गुण कोय नानक दी जय नाम दान आई प्रभु शरणागति कृपा निध दयाल एक अखर हर मन वास्ते नानक होत नहीं वाहिगुरु नाम जहाज है।